그렇게 내려봐오. 아칼 무르트 아주니 세팡 구르 프라사드 단 와헤구루 사헤브지 सच काल कूड़ वर्तया कल कालक बेताल बियो बीज पत ले गए अब क्यों उगवे दाल जे एक होए ता उगवे रुती हूँ रुत होए नानक पाहै बाहरा पूरे रंग ना सोए पै विच खुंब चढ़ाइए शर्म पाह तन होए नानक भगती जे रपे कूड़े सोए ना कोए नानक भगती जे रपे कूड़े सोए ना कोए परम सम्मान योग चावर भक्त दे मालक शब्द गुरु धन गुरु ग्रंथ साहिब महाराज जी जिन्हां दे मुबारक दरबार अंदर जुड़ बैठे गुरु प्यार वाले सत्संगी जनों बख्शिश है गुरु महाराज जी दी उदम है साडा जो पावन दरबार दियां हाजरियां भर रहे हां विचारां नूं आरंभ करन तों पहलां कोई भी रसना फते तों वांझी ना रहे सारे ही बड़े प्यार अदब दे नाल आखो जी वाहिगुरु जी का खालसा वाहिगुरु जी की फतेह। नानक साही कैलेंडर दे मुताबक 17 तरीक नूं जिहड़ा दिहाड़ा है वह है सिख खुद मुख्तियारी दिवस। आपां अज उस विशे ते विचार करनी है। इहदा मतलब है वह दिन, वैसे तुहानूं पता भी है वह दिन जिदन सतगुरु जी ने ਪੰਡਿਤ ਹਰਦਾਸ ਜੀ ਦੀ ਬਾਂਹ ਨੂੰ ਪਕੜਿਆ ਸੀ ਅਤੇ ਆਖਿਆ ਸੀ ਨਹੀਂ ਇਹ ਜਨੇਊ ਨਹੀਂ ਪ੍ਰਵਾਨ। ਉਹ ਹੈ ਸਿੱਖ ਖੁਦ ਮੁਖਤਿਆਰੀ ਦਿਵਸ। ਬੜਾ ਵੱਡਾ ਇਤਿਹਾਸ ਹੈ ਇਸ ਦਿਨ ਦਾ। ਸਭ ਤੋਂ ਪਹਿਲੀ ਵਾਰੀ ਇੱਕ ਹੋਂਦ ਪ੍ਰਗਟ ਹੋਈ ਸੀ, ਇੱਕ ਹੋਂਦ। ਨਹੀਂ ਤਾਂ ਸਤਿਗੁਰੂ ਜੀ ਦੀ ਬਾਣੀ ਪੜ੍ਹੋ, ਕਾਦੀ ਨੇ ਆਪਣਾ ਫਰਜ਼ ਗਵਾ ਦਿੱਤਾ ਸੀ, ਬ੍ਰਾਹਮਣ ਨੇ ਆਪਣਾ ਫਰਜ਼ ਗਵਾ ਦਿੱਤਾ, ਯੋਗੀ ਨੇ ਆਪਣਾ ਫਰਜ਼ ਗਵਾ ਦਿੱਤਾ। ਜਦੋਂ ਫਰਜ਼ ਗਵਾ ਚ ਜਾਵੇ ਨਾ, ਫਰਜ਼ ਭੁੱਲ ਜਾਏ, ਫਿਰ ਅੱਜ ਵਾਲਾ ਕੰਮ ਜਿਹੜਾ ਉਹ ਕੱਲ੍ਹ 'ਤੇ ਪੈਂਦਾ ਜਾ ਕੇ। ਬੰਦਾ ਕਹਿੰਦਾ ਭੁੱਲ ਗਿਆ ਅੱਜ ਵਾਲਾ ਕੰਮ, ਅਤੇ ਹੁਣ ਅੱਜ ਵਾਲਾ ਕੰਮ ਵੀ ਕੱਲ੍ਹ 'ਤੇ ਪੈ ਗਿਆ ਅਤੇ ਕੱਲ੍ਹ ਵਾਲਾ ਵੀ ਕੰਮ ਖੜ੍ਹਾ ਹੈ। ਹੁਣ ਇੱਥੇ ਉਲਝਣ 'ਚ ਪੈਂਦਾ ਬੰਦਾ ਜਦੋਂ ਕੰਮ ਇਕੱਠਾ ਹੋ ਜਾਂਦਾ। ਇਹਨਾਂ ਲੋਕਾਂ ਨੇ ਆਪਣੇ ਫਰਜ਼ ਜਿਹੜੇ ਸੀ ਨਾ, ਇਹ ਗਵਾਏ ਹੋਏ ਸੀ। ਵੈਸੇ ਧਾਰਮਿਕ ਲੋਕ ਸੀ ਇਹ, ਇਹਨਾਂ ਤੋਂ ਬੜੇ ਲੋਕਾਂ ਨੇ ਆਸ ਰੱਖੀ ਹੋਈ ਸੀ ਕਿ ਜੋ ਇਹ ਦੱਸਣਗੇ ਆਪਾਂ ਉਸ ਗੱਲ ਨੂੰ ਮੰਨਣਾ। ਪਰ ਤੁਸੀਂ ਸਾਰੇ ਬਾਣੀ ਪੜ੍ਹਦੇ ਹੋ, ਉਲਟ ਹੋ ਗਿਆ, ਰਿਸ਼ਵਤੀ ਹੋ ਗਿਆ ਕਾਜੀ, ਰਿਸ਼ਵਤੀ ਹੋ ਗਿਆ। ਮੈਂ ਇਸੇ ਵਿਸ਼ੇ 'ਤੇ ਫਿਰ ਆਵਾਂਗਾ ਇੱਕ ਮਿੰਟ ਵਾਸਤੇ। ਕੁਰਾਨ ਦੇ ਵਿੱਚ ਜ਼ਿਕਰ ਹੈ ਕਿ 9 ਸਾਲ ਦੀ ਘੱਟ ਉਮਰ ਦਾ ਬੱਚਾ ਜਿਹੜਾ ਉਹ ਕਤਲ ਨਹੀਂ ਕੀਤਾ ਜਾਏਗਾ, ਕੁਰਾਨ ਦੇ ਵਿੱਚ ਲਿਖਿਆ ਹੋਇਆ। ਪਰ ਕਾਜੀ ਰਿਸ਼ਵਤੀ ਹੋ ਗਿਆ, ਫਤਵਾ ਪੜ੍ਹ ਦਿੱਤਾ ਉਹਨੇ, ਜਾਣਦਾ ਸੀ, ਸਾਰਾ ਕੁਝ ਜਾਣਦਾ ਸੀ, ਜਾਣਦਿਆਂ ਹੋਇਆਂ ਨੂੰ ਉਹਨੇ ਪੈਸਾ ਵੇਖਿਆ, ਸਾਰਾ ਕੁਝ ਵੇਖ ਕੇ ਉਹਨੇ ਫਤਵਾ ਪੜ੍ਹ ਦਿੱਤਾ। ਹੁਣ ਕੁਰਾਨ ਕਿੱਥੇ ਰਹੀ ਦੱਸੋ, ਕੁਰਾਨ ਦਾ ਗਿਆਨ ਕਿੱਥੇ ਗਿਆ, ਕੁਰਾਨ ਦੇ ਵਿੱਚ ਲਿਖਿਆ ਹੋਇਆ ਕਿੱਥੇ ਗਿਆ? ਅਤੇ ਸਾਡੇ ਮਨ ਵਿੱਚ ਪਤਾ ਹੁਣ ਕੀ ਗੱਲ ਆਈ ਹੋਏਗੀ, ਕਾਜੀ ਨੇ ਕੁਰਾਨ ਦੀ ਵੀ ਨਹੀਂ ਮੰਨੀ। ਅਤੇ ਇਹੋ ਹੀ ਗੱਲ ਜੇ ਇੱਧਰ ਟਕਾ ਲਈਏ ਗੁਰੂ ਪਾਤਸ਼ਾਹ ਵੱਲ, ਸਿੱਖ ਨੇ ਗੁਰੂ ਦੀ ਵੀ ਨਹੀਂ ਮੰਨੀ। ਜਦੋਂ ਰਿਸ਼ਵਤੀ ਸ਼ਬਦ ਗੁਰੂ ਸਾਹਿਬ ਜੀ ਨੇ ਵਰਤਿਆ ਨਾ, ਰਿਸ਼ਵਤੀ ਸ਼ਬਦ ਦੇ ਵਿੱਚ ਨਾ ਬੜਾ ਕੁਝ ਲੁਕਿਆ ਹੋਇਆ ਜੀ। ਕਾਜੀ ਦਾ ਸਾਰਾ ਜੀਵਨ ਗੁਰੂ ਸਾਹਿਬ ਜੀ ਨੇ ਦੱਸ ਦਿੱਤਾ, ਇੱਕ ਸ਼ਬਦ ਵਰਤ ਕੇ ਰਿਸ਼ਵਤੀ। ਹੁਣ ਰਿਸ਼ਵਤੀ ਸ਼ਬਦ ਵਰਤਦਾ ਰਿਸ਼ਵਤੀ ਗੁਰੂ ਨਾਨਕ ਸਾਹਿਬ ਜੀ, ਤੁਸੀਂ ਧਰਮੀ ਸਾਬਤ ਕਰ ਸਕਦੇ ਕਾਜੀ ਨੂੰ? ਉਸਨੂੰ ਜਿੰਨੀਆਂ ਮਰਜ਼ੀ ਦਲੀਲਾਂ ਦੇ ਲਓ, ਉਹ ਕਾਜੀ ਧਰਮੀ ਨਹੀਂ ਮੰਨਿਆ ਜਾਏ, ਕਿਉਂਕਿ ਗੁਰੂ ਸਾਹਿਬ ਜੀ ਨੇ ਰਿਸ਼ਵਤੀ ਕਹਿ ਦਿੱਤਾ। ਮਨੁੱਖ ਜਿੰਨਾ ਮਰਜ਼ੀ ਧਰਮੀ ਬਣਨ ਦੀ ਕੋਸ਼ਿਸ਼ ਕਰੇ, ਜੇ ਗੁਰੂ ਸਾਹਿਬ ਜੀ ਦੀ ਨਜ਼ਰਾਂ ਦੇ ਵਿੱਚ ਰਿਸ਼ਵਤੀ ਇਹ ਡਿੱਗ ਗਿਆ ਨਾ, ਉਹ ਪ੍ਰਵਾਨ ਨਹੀਂ ਹੋਏਗਾ। ਬੜਾ ਵੱਡਾ ਇਕੱਠ ਹੋਇਆ। ਹੁਣ ਧਿਆਨ ਨਾਲ ਸਮਝੋ, ਪੰਡਿਤ ਹਰਦਾਸ ਨੇ ਆਉਣਾ ਹੈ ਘਰ ਵਿੱਚ, ਆਗੂ ਇਸ ਸਮੇਂ ਦਾ, ਮੁਖੀ ਹੈ, ਰਸਮ ਅਦਾ ਕਰਨੀ ਉਹਨੇ ਰਸਮ। ਬੜਾ ਵੱਡਾ ਸਮਾਗਮ ਹੈ ਮਹਿਤਾ ਕਲਿਆਣ ਦਾਸ ਦੇ ਘਰ ਵਿੱਚ। ਜਿਹੜੀ ਮੇਰੀ ਸੋਚ, ਇੱਥੇ ਮੈਂ ਇੱਕ ਬੇਨਤੀ ਕਰ ਰਿਹਾ, ਜਿਹੜਾ ਮੇਰਾ ਸੋਚਣ ਦਾ ਨਜ਼ਰੀਆ ਹੈ, ਮੈਂ ਉਹ ਰੱਖਣ ਲੱਗਾ। ਹੋ ਸਕਦਾ ਕੋਈ ਗੱਲ ਹੋਰ ਹੋਵੇ। ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਵੈਸੇ ਛੋਟੀ ਹੈ, ਪਰ ਗਿਆਨ ਦਾ ਤੁਹਾਨੂੰ ਪਤਾ, ਗਿਆਨ ਦੀ ਕੋਈ ਕਮੀ ਨਹੀਂ। ਭੱਟ ਸਾਹਿਬਾਨਾਂ ਨੇ ਜ਼ਿਕਰ ਕੀਤਾ, ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ। ਹੁਣ ਇੱਥੇ ਸ਼ੱਕ ਨਹੀਂ ਕੋਈ ਰਹਿ ਗਿਆ, ਉਹਦੀ ਆਪਣੀ ਜੋਤ ਹੈ ਗੁਰੂ ਨਾਨਕ ਸਾਹਿਬ, ਗਿਆਨ ਕਰਕੇ ਕੋਈ ਸ਼ੱਕ ਨਹੀਂ। ਜਿਹੜਾ ਮੈਨੂੰ ਲੱਗਦਾ, ਸਾਰਾ ਪਰਿਵਾਰ ਇਕੱਠੇ ਬੈਠੇ ਹੋਣਗੇ, ਪਲੈਨਿੰਗ ਬਣਾਈ ਹੋਊ ਤਕੜੀ। ਜਿਹੜਾ ਮੈਨੂੰ ਲੱਗਦਾ, ਪਿਤਾ ਹਰਦਾਸ ਜੀ ਵੀ ਕੋਲ ਬੈਠੇ ਹੋਣਗੇ, ਸਾਰਾ ਪਰਿਵਾਰ ਬੈਠਾ ਹੋਏਗਾ। ਅਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਰੱਖੀ ਹੋਊਗੀ ਕੁਝ ਦਿਨ ਪਹਿਲਾਂ ਇਹ ਸਮਾਗਮ ਤੋਂ ਨਾ, ਜਨੇਊ ਵਾਲੀ ਰਸਮ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਕਰ ਰਿਹਾ ਕਿ ਇੱਕ ਵੱਡੀ ਮੀਟਿੰਗ ਹੋਈ ਹੋਏਗੀ। ਬਾਪੂ ਸਹਿਮਤ ਹੈ, ਪਿਤਾ ਹਰਦਾਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਹਰ ਗੱਲ ਨਾਲ ਸਹਿਮਤ ਹੈ। ਹੁਣ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਦੇ ਉਲਟ ਦਿਖਾਇਆ ਗਿਆ ਨਾ ਪਿਤਾ ਜੀ ਨੂੰ, ਉਹ ਇਤਿਹਾਸ ਕਿੰਨੇ ਲਿਖਿਆ, ਆਹ ਪਰਖਣ ਦੀ ਲੋੜ ਹੈ ਬਸ। ਉਹ ਗੱਲ ਆਈ ਕਿੱਥੋਂ, ਜਿਹੜੇ ਜਗ੍ਹਾ ਦੇ ਉੱਤੇ ਇਹ ਲਿਖਿਆ ਗਿਆ ਕਿ ਮਹਿਤਾ ਕਲਿਆਣ ਦਾਸ ਨੇ ਚਪੇੜਾਂ ਮਾਰ ਦਿੱਤੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ, ਇਹ ਗੱਲ ਕਿੱਥੇ ਲਿਖੀ ਹੈ, ਇਹ ਪਰਖਣ ਵਾਲੀ ਗੱਲ ਹੈ। ਖੈਰ, ਸਾਰਾ ਪਰਿਵਾਰ ਘਰ ਵਿੱਚ ਬੈਠਾ ਹੈ ਅਤੇ ਸਲਾਹ ਦੇ ਨਾਲ ਇਹ ਸਾਰਾ ਕਾਰਜ ਰੱਖਿਆ ਗਿਆ ਕਿ ਆਪਾਂ ਇਸ ਦਿਨ ਆਹ ਕੰਮ ਕਰਨਾ। पूरे कठ दे विच गुरु नानक साहब जी ने सारा जीवन पढ़ो जिहड़ी भी गल की कठ दे विच कीती है। जे अचल बटाले वाली तुसीं योगियां वाली घटना पढ़ के वेखो जदों सारे योगी इकट्ठे हो गए सारे पांडे वाली गड़वा चुकन वाली साखी तुसीं सारे ने बड़ी बड़ी सुनी है जदों कठ हो गया गुरु साहब जी ने उदों गल सेड़ी है कि आद गल इदां है जिहड़ा योगी कहिंदा ना मैनूं सारा भवन देख रहा ना सारा भवन देखता मैनूं सारे लोगों को कहिंदा सी अखां बंद करो अखां बंद करोगे स्वर्ग देखेगा सारा कुछ देखेगा लोटा ही नहीं दिखिया साखी तुसी सारे जानते जो पिछे रख दिता भाई मरदाने नूं कह के गुरु साहब जी ने वेखो किड्डी वड्डी तरक है गुरु नानक साहब जी। हुण पंडित जी आए हरदास जी आए सारा रसम हो गई लोग सारा संगत हारी आ गई इकट्ठे हो गए सारे उत्थे गल कही है साडी आदत पता की बनी दो तीन तीन बंदियां दी गल है तिने इकट्ठे नहीं गल कर सकते एक दूजे के पिट के पिछे ओहदी गल करी जांदा ओहदी गल करी जांदा तिना जने की गल नहीं कट्ठी मूँह ती हो सकती। गुरु साहब जी ने सारे कट्ठ के सामने वो गल रखी है जी जनेऊ वाली साहब कहिंदे जे ये बंदा धर्मी बनता ना इहो जिहा धर्म मैनू नहीं चाहीदा जिहदे नाल धर्मी बनता सारे शब्द तुहानू याद है इस जनेऊ जी का हई ता पांडे घत ना यह टुटे ना मल लगे सारे शब्द तुहानू याद है। गुरु साहब जी ने जदों ये बचन वो सामने रखे ना कि जदों धर्मी नहीं बनिया जा सकता उत्थे एक सवाल बड़ा वड्डा पैदा होंदा अज दे समें दे विच अज दे समें दे विच उहदा रवाज सी धर्म का एक निजम सी हिंदू धर्म का कि जनेऊ की रस्म करके वह कहिंदे सी बंदा धर्मी बन गया उन्हां दा धर्म का चिन्ह ला लो उन्हां दा सारा कुछ ये मनौस सी कि अज कित असी गातरे ती उस सिस्टम तो नहीं ला दिता कि जनेऊ वाला बंदा कहे कि मैं तो सिख बन गया जी मंडे बाटे की पोल छा गया जी मैं तो सिख बन गया कि विचार मन च आद नहीं गई कित जे कि आ गई आ तो बड़ी खतरनाक विचार है जे कि मसला मन में पैदा हो गया ना कि मैं तो हूँ सिख बन गया मैं तो खंडे बाटे की पोल छक ली है बड़ी वड्डी दुविधा दे विच फसिया बंदा ये तो जनेऊ वाली गल हुई साहब कहिंदे इदां दी धर्मी होया जांदा किसी चलदी हुई मर्यादा नूं जदों इदां कह देना कि इदां गल नहीं बनदी साडी कोई मर्यादा थोड़ा भागां वाले सिख धर्म की मर्यादा नहीं कोई ये कि एक गल विच पा लो तो बस धर्मी बन जांदा बंदा नहीं 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 ये तो ककार दित्ता सी गुरु साहिब ने रखिया वास्ते सी अज इस तों गांह नंगिया जा सकदा अज ये नाल नाल होर भी कोई साधन रखिया जा सकता। दूजा पक्ष गुरु साहब जी ने पहली बारी जो ये गल आखी कि नहीं असी ये तो वक्रे हाँ असी ये तो वक्रे हाँ पर अज के समय से सारा जोर फिर उत्थे लगा होया गुरु नानक साहब जी उन्होंने ही मिलाने वास्ते कि असी सारे उन्होंने ही आए वह ही हैं सारे नहीं साहब आखते भांडा धोए बैस धूफ देवो तो दूधे को जाओ दूध कर्म फुन सुरत समायन होए निरास जमावो हुण उदाहरण बड़ी प्यारी इहदे विच हुण वेखो दुध दुध है ना बंदे दे कोल दो चार लीटर दुध आ दुध तो किन्ना कुछ बनता वेखो जी पनीर बन सकता मक्खण बन सकता दही बन सकता घ्यो बन सकता ना सारा कुछ जी दुध तो ही बनता ना सारा कुछ पर रूप वक्रे वक्रे हो जाते रूप वक्रे वक्रे इक्के दुध तो सारा कुछ बनया हुण दही नूं दुध थोड़ा कोई कहेगा किसी नूं सामने दही रखो नूं कहो जी आ लो दुध वह कहेगा नहीं जी दही आ किसी ने भावें बनया दुध तो ही है दही किसी ने सामने तुसीं पनीर रखो उन्हूं कहो जी आ लो जी दुध छक लो कहेगा नहीं जी पनीर बनया दुध तो ही है इक्के चीज़ तो बन के वक्रे वक्रे रूप हो गए हुण एक चीज़ नहीं रह गई किन्नी मशक्कत घालना करके गुरु नानक साहब महाराज जी आखदे भांडा धो साफ कर इहदे विच गुण पा टका के रख इहनूं जाग ला शब्द दी हुण जिहड़ियां मावां दही जमाउंदियां ना देसी घिओ पैदा करदियां उहनां नूं पता किन्नी मेहनत करनी पैंदी आ हुण जदों देसी घिओ बन जाए चेहरा देखे जदों उहदे विच उहनूं कोई बंदा दुध कहेगा जी देसी घ्यो दही कहेगा जी नहीं ਉਹ ਬਣ ਗਿਆ ਹੁਣ ਦੇਸੀ ਘਿਓ। ਤੇ ਜੇ ਤੁਸੀਂ ਕਹੋ ਦੁੱਧ ਤੋਂ ਦੇਸੀ ਘਿਓ ਬਣਾਇਆ ਜਾ ਸਕਦਾ, ਦੇਸੀ ਘਿਓ ਦਾ ਦੁੱਧ ਬਣਾਇਆ ਜਾ ਸਕਦਾ ਜੀ? ਨਹੀਂ ਬਣਾਇਆ ਜਾ ਸਕਦਾ। ਇੱਥੋਂ ਆਹ ਗੱਲ ਸਮਝਾਈ ਗੁਰੂ ਨਾਨਕ ਸਾਹਿਬ ਜੀ। ਪਿਛੋਕੜ ਪਤਾ ਨਹੀਂ ਸਾਡਾ ਕਿਹੜਾ ਹੈ, ਗੁਰੂ ਨਾਨਕ ਸਾਹਿਬ ਜੀ ਨੇ ਦੇਸੀ ਘਿਓ ਬਣਾ ਦਿੱਤਾ, ਹੁਣ ਉੱਥੇ ਨਹੀਂ ਜਾਇਆ ਜਾ ਸਕਦਾ ਜਿੱਥੋਂ ਆਏ ਹਾਂ। ਹੁਣ ਨਹੀਂ ਜਾਇਆ ਜਾਣਾ ਉੱਥੇ। ਅਸੀਂ ਕੋਈ ਅੱਜ ਕਹੀ ਜਾਵੇ ਜੀ ਹਿੰਦੂ ਧਰਮ ਦੇ ਵਿੱਚੋਂ ਹੀ ਆਏ, ਨਹੀਂ ਜੀ ਉੱਥੋਂ। ਠੀਕ ਆ, ਦੁੱਧ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਦੇਸੀ ਘਿਓ ਬਣਾ ਦਿੱਤਾ। ਕੋਈ ਬੰਦਾ ਸਾਬਤ ਕਰਕੇ ਵਿਖਾਵੇ ਦੇਸੀ ਘਿਓ ਦਾ ਦੁੱਧ ਬਣਾ ਕੇ ਵਿਖਾਵੇ, ਹੁਣ ਵੈਸੇ ਕੋਈ ਚੌਕੀ ਵਿੱਚ ਸੁੱਟ ਦੇਵੇ ਡੇਗੀ ਪਵੇ ਨਾ, ਹੁਣ ਅਸੀਂ ਆਪ ਹੀ ਡਿੱਗ ਪਈਏ ਜਾ ਕੇ ਉੱਥੇ, ਉਹ ਤਾਂ ਵੱਖਰੀ ਗੱਲ ਆ ਨਾ। ਪਰ ਬਣਦਾ ਨਹੀਂ ਜੀ, ਤੁਸੀਂ ਵੈਸੇ ਰੱਖ ਦਿਓ ਕਿਲੋ ਦੇਸੀ ਘਿਓ ਤੋਂ ਲਾਗੇ ਫਾਂਡੇ ਜੇ ਕਰੀ ਜਾਓ ਕਿ ਹੁਣ ਦੁੱਧ ਬਣ ਜੇ, ਨਹੀਂ ਬਣਨਾ। ਭਾਗਾਂ ਵਾਲਿਓ, ਗੁਰੂ ਨਾਨਕ ਸਾਹਿਬ ਜੀ ਨੇ ਅੱਜ ਦੇ ਦਿਨ, ਮੰਨ ਲਓ ਕਿ 17 ਤਰੀਕ ਦਾ ਦਿਨ ਹੈ, ਇਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਜੀ ਨੇ ਸਿੱਖ ਦੀ ਇੱਕ ਵੱਖਰੀ ਹੋਂਦ ਪੈਦਾ ਕਰ ਦਿੱਤੀ ਕਿ ਅਸੀਂ ਉਹ ਨਹੀਂ ਹਾਂ ਜਿੱਥੋਂ ਨਿਕਲ ਕੇ ਆਏ ਹਾਂ, ਅਸੀਂ ਹੁਣ ਵੱਖਰੇ ਬਣ ਗਏ ਹਾਂ। ਵੱਖਰੀ ਪਹਿਚਾਣ ਹੈ, ਵੱਖਰਾ ਧਰਮ ਹੈ, ਵੱਖਰੀ ਵਿਚਾਰ ਹੈ। ਸਤਿਗੁਰੂ ਜੀ ਨੇ ਵਿਚਾਰ ਨਵੇਂ ਦੇ ਦਿੱਤੇ ਵਿਚਾਰ, ਅਤੇ ਬੜਾ ਦੁੱਖ ਲੱਗਾ ਵਿਚਾਰੀ ਨੂੰ। ਭਾਗਾਂ ਵਾਲੇ, ਬੜਾ ਦੁੱਖ ਲੱਗਾ ਸੀ ਜਦੋਂ ਪਹਿਲੀ ਵਾਰੀ, ਜਿਹੜਾ ਬੜਾ ਅਦਬ ਹੁੰਦਾ ਸੀ ਅਜੇ ਗੇਟ 'ਤੇ ਹੀ ਆਉਂਦਾ ਸੀ, ਲੋਕ ਜਿਹੜੇ ਉੱਠ ਕੇ ਖੜ੍ਹੇ ਹੋ ਜਾਂਦੇ ਸੀ ਕਿ ਪੁਜਾਰੀ ਜੀ ਆਏ ਨੇ, ਲੋਕ ਬੜਾ ਅਦਬ ਦਿੰਦੇ ਸੀ। ਅੱਜ ਉਸ ਵਿਅਕਤੀ ਦੇ ਅਦਬ ਨੂੰ ਠੇਸ ਪਹੁੰਚੀ ਹੈ, ਦੁਖੀ ਬੜਾ ਹੋਇਆ ਜੀ। ਉਹਨੇ ਮਨ ਦੇ ਵਿੱਚ ਹੀ ਸਾਰਾ ਕੁਝ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ ਖਹਿੜਾ ਨਹੀਂ ਛੱਡਣਾ, ਅੱਜ ਵੀ ਤੁਹਾਡੇ ਪਿੱਛੇ ਪਿਆ ਹੋਇਆ। ਅੱਜ ਵੀ ਵੱਖਰੀ ਗੱਲ, ਅਸੀਂ ਪਿੱਛਾ ਭੌਂ ਕੇ ਵੇਖਦੇ ਨਹੀਂ, ਅੱਜ ਵੀ ਸਾਡੀ ਸੁਰਤ ਦੇ ਪਿੱਛੇ ਪਿਆ ਹੋਇਆ ਬੰਦਾ, ਅੱਜ ਵੀ ਸਾਡੇ ਨਾਲ ਆ। ਉਸ ਤੋਂ ਬਾਅਦ ਵੇਖੋ, ਗੁਰੂ ਨਾਨਕ ਸਾਹਿਬ ਜੀ 'ਤੇ ਕੰਧ ਸੁੱਟਣੀ ਚਾਹੀ ਨਾ। ਵੇਖ, ਵੈਸੇ ਅੱਜ ਉਹ ਚੀਜ਼ਾਂ ਖੇਡਾਂ ਬਣ ਗਈਆਂ ਸਿੱਖਾਂ ਵਾਸਤੇ, ਕੰਧ ਹੀ ਲੈ ਜਾਂਦੀ, ਸਿੱਖ ਖੇਡੀ ਜਾਂਦੇ ਉਹਦੇ ਨਾਲ ਜਾ ਕੇ, ਸਿਆਣੇ ਸਿਆਣੇ ਵੀ ਖੇਡੀ ਜਾਂਦੇ, ਕਮਾਲ ਦੀ ਗੱਲ। ਕੰਧ ਸੁੱਟਣੀ ਚਾਹੀ ਗੁਰੂ ਸਾਹਿਬ ਜੀ 'ਤੇ। ਉਸੇ ਪੁਜਾਰੀ ਨੇ ਜਿਹੜਾ ਜਨੂ ਵਾਲੇ ਦਿਨ ਰੁੱਸਿਆ ਸੀ ਨਾ, ਜਿਹੜਾ ਲੋਕਾਂ ਦੇ ਵਿੱਚ ਜਦੋਂ ਮੂੰਹ ਨੀਵਾਂ ਕਰਕੇ ਗਿਆ ਸੀ, ਉਹ ਪਿੱਛੇ ਪੈ ਗਿਆ ਉਸੇ ਦਿਨ ਹੀ। ਅੱਜ ਵੀ ਪਿੱਛੇ ਆ, ਅੱਜ ਵੀ ਇਹ ਨਾ ਕਿਉਂਕਿ ਪਿੱਛੇ ਛੱਡ ਗਿਆ, ਖਹਿੜਾ ਛੱਡ ਗਿਆ, ਉਹ ਬਣਿਆ ਰੂਪਾਂ ਦੇ ਵਿੱਚ ਆਏਗਾ, ਬਣਿਆ ਰੂਪਾਂ ਦੇ ਵਿੱਚ ਆਏਗਾ। ਹੋ ਸਕਦਾ ਉਹ ਸਿੱਖੀ ਦਾ ਸਰੂਪ ਲੈ ਕੇ ਵੀ ਆਵੇ, ਆਇਆ ਵੀ ਹੈ, ਅਤੇ ਹੋਰ ਬੜਾ ਕੀ ਕੁਝ ਕਰੇਗਾ ਉਹ। ਕੰਧ ਸੁੱਟੀ, ਕਿੰਨਾ ਕੁਝ ਕੀਤਾ। ਸ੍ਰੀ ਚੰਦ ਨੂੰ ਖੜਾ ਕਿਹਨੇ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ, ਦੱਸੋ ਭਾਗਾਂ ਵਾਲੇ, ਸ੍ਰੀ ਚੰਦ ਨੂੰ ਕਿਹਨੇ ਖੜਾ ਕੀਤਾ ਸੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ? ਪੁਜਾਰੀ ਨੇ, ਬ੍ਰਾਹਮਣ ਨੇ ਖੜਾ ਕੀਤਾ ਸੀ। ਸਤਿਗੁਰੂ ਪ੍ਰਚਾਰ ਦੌਰਿਆਂ 'ਤੇ ਗਏ, ਦੁਸ਼ਮਣ ਸਿਆਣੇ ਕਹਿੰਦੇ ਹੁੰਦੇ, ਇੱਕ ਕਹਾਵਤ ਮੈਂ ਸੁਣਦੇ ਹਾਂ, ਕਹਿੰਦਾ ਜਿਹੜਾ ਦੁਸ਼ਮਣ ਹੈ ਨਾ, ਉਹ ਇਕੱਲਾ ਸਿਹਰਾ ਬੰਨ ਕੇ ਨਹੀਂ ਢੁੱਕਦਾ, ਬਾਕੀ ਸਾਰਾ ਕੁਝ ਕਰਦਾ ਹੁੰਦਾ ਜੀ। ਇਹ ਕਹਾਵਤ ਸੁਣੀਆਂ ਮੈਂ। ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਸ੍ਰੀ ਚੰਦ ਨੂੰ ਖੜਾ ਕਰਨ ਵਾਲਾ ਕੌਣ ਹੈ ਜੀ? ਪੁਜਾਰੀ ਹੈ, ਬ੍ਰਾਹਮਣ ਹੈ। ਮੋਹਨ ਮੋਹਰੀ ਨੂੰ ਖੜਾ ਕਰਨ ਵਾਲਾ ਕੌਣ ਹੈ ਜੀ? ਪੁਜਾਰੀ ਹੈ, ਬ੍ਰਾਹਮਣ ਹੈ। ਗੁਰੂ ਸਾਹਿਬ ਜੀ ਨੇ ਬੜੀ ਘਾਲਣਾ ਕਮਾਈ ਕੀਤੀ, 7-7 ਸਾਲ ਦੀਆਂ ਪ੍ਰਚਾਰ ਫੇਰੀਆਂ ਘਰੋਂ ਬਾਹਰ ਰਹਿ ਕੇ ਪ੍ਰਚਾਰ ਕੀਤਾ, ਕੌਮ ਨੂੰ ਸੱਚ ਦੇ ਨਾਲ ਜੋੜਿਆ। ਪਿੱਛੋਂ ਉਹ ਬੱਚੇ ਉਹਨਾਂ ਬਾਹਮਣਾਂ ਦੇ ਘਰੇ ਹੀ ਉਹ ਖੇਡਦੇ ਰਹੇ, ਉਹਨਾਂ ਨੂੰ ਪੜ੍ਹਾਉਂਦਾ ਰਿਹਾ, ਸਿਖਾਉਂਦਾ ਰਿਹਾ, ਦੱਸਦਾ ਰਿਹਾ ਸਾਰਾ ਕੁਝ। ਅਤੇ ਅੱਜ ਜੇ ਕਿਸੇ ਬੰਦੇ ਨੂੰ ਆਪਾਂ ਕਹਿ ਦਈਏ ਨਾ, ਭਾਈ ਤੇਰਾ ਨਿਆਣਾ ਵਿਗੜ ਗਿਆ, ਇਹਨੂੰ ਸਮਝਾਓ, ਉਹ ਪਤਾ ਕੀ ਕਹਿੰਦਾ? ਫਿਰ ਕੀ ਹੋ ਗਿਆ, ਗੁਰੂ ਨਾਨਕ ਸਾਹਿਬ ਦਾ ਵੀ ਵਿਗੜੀ ਗਿਆ ਸੀ। ਉਹ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਮਿੰਟ 'ਚ ਜੋੜ ਲੈਂਦਾ, ਮਿੰਟ 'ਚ ਜੋੜ ਲੈਂਦਾ ਬੰਦਾ। ਇਹ ਨਹੀਂ ਵੀਂਦਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਕਮਾਈ ਕੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਘਾਲਣਾ ਕੀ ਹੈ, ਇਸ ਗੱਲ ਨੂੰ ਸਾਰਾ ਕੁਝ ਭੁੱਲ ਜਾਂਦਾ ਉਹ। ਸਿਰਫ਼ ਸਿੱਧਾ ਆਪਣਾ ਹੀ ਨਾਤਾ ਬਣਾ ਲੈਂਦਾ, ਆਪ ਗੁਰੂ ਨਾਨਕ ਸਾਹਿਬ ਬਣ ਜਾਂਦਾ ਅਤੇ ਪੁੱਤ ਨੂੰ ਸ੍ਰੀ ਚੰਦ ਬਣਾ ਲੈਂਦਾ। ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਹੀ ਵੇਖਿਆ, ਜੋ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਤੂੰ ਕੀਤਾ, ਜੇ ਕੋਈ ਪੁੱਛੀ ਉਹਨੂੰ। ਖੈਰ, ਅੱਜ ਦਾ ਪਾਵਨ ਸ਼ਬਦ ਹੈ ਸੱਚ ਕਾਲ, ਕੂੜ ਵਰਤਿਆ। ਲੰਗਰਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ 'ਤੇ ਕਾਲ ਪੈ ਜਾਣਾ, ਕਾਲ ਉਸ ਸ਼ਬਦ ਵਰਤਿਆ ਜਾਂਦਾ ਉਸ 'ਚ ਜਦੋਂ ਸਾਰਾ ਕੁਝ ਖਤਮ ਹੋ ਜਾਵੇ, ਕਾਲ ਪੈ ਗਿਆ, ਆਪਾਂ ਕਹਿੰਦੇ ਕਾਲ ਹੀ ਪੈ ਗਿਆ, ਇੱਕਦਮ ਪੈ ਗਏ, ਟੁੱਟ ਗਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੱਚ ਦਾ ਕਾਲ ਪੈ ਗਿਆ, ਸੱਚ ਦਾ ਕਾਲ। ਕਦੋਂ ਕਿਹਾ ਜੀ? ਅੱਜ ਤੋਂ 500 ਸਾਲ ਪਹਿਲਾਂ ਕਿਹਾ। ਕੀ ਕਿਹਾ ਜੀ? ਸੱਚ ਦਾ ਕਾਲ ਹੈ, ਸੱਚ ਬੜਾ ਥੋੜ੍ਹਾ ਹੈ, ਸੱਚ ਤਾਂ ਹੈ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਕੂੜ ਵਰਤਿਆ, ਸਾਰੇ ਪਾਸੇ ਕੂੜ ਦਾ ਵਰਤਾਵਾ ਹੋ ਰਿਹਾ, ਸੱਚ ਤਾਂ ਦਿਖਦਾ ਹੀ ਨਹੀਂ, ਧਰਮ ਪੰਖ ਕਰ ਉੱਡ ਰਿਹਾ। ਧਰਮ ਤਾਂ ਨਿਕਲ ਗਿਆ ਜੀਵਨ ਦੇ ਵਿੱਚੋਂ, ਬੰਦੇ ਤੋਂ ਉੱਡ ਹੀ ਗਿਆ ਕਿਸੇ ਬੰਨੇ, ਪਤਾ ਨਹੀਂ ਕਿੱਧਰ ਉੱਡ ਗਿਆ। ਅਤੇ ਜਿਹੜਾ ਸੱਚ ਸੀ ਕਹਿੰਦੇ ਗੁਰੂ ਸਾਹਿਬ, ਕਹਿੰਦੇ ਬਹੁਤ ਘੱਟ ਰਹਿ ਗਿਆ। ਇਹ ਗੱਲ ਕਦੋਂ ਕਹੀ ਭਲਾ ਗੁਰੂ ਸਾਹਿਬ ਜੀ ਨੇ? 500 ਸਾਲ ਪਹਿਲਾਂ। ਆਹ ਸ਼ਬਦ ਆਸਾ ਦੀ ਵਾਰ ਦਾ ਸਲੋਕ ਹੈ, ਇਹ ਬਚਨ 500 ਸਾਲ ਪਹਿਲਾਂ ਕਹੇ ਨੇ। ਕਿ ਕਿਹੜੇ ਬਚਨ ਭਲਾ? ਕਿ ਸੱਚ ਦਾ ਕਾਲ ਪੈ ਗਿਆ। ਤੇ ਅੱਜ ਜੀ ਇਹਨਾਂ ਬਚਨਾਂ ਨੂੰ ਜੇ ਅੱਜ ਲਾਈਏ, ਅੱਜ ਸੱਚ ਕਿੰਨਾ ਕਾ ਜੀ? ਅੱਜ ਕਿੰਨਾ ਕਾ ਸੱਚ ਜੀ? ਉਦੋਂ ਕਾਲ ਸੀ ਤਾਂ ਅੱਜ ਕੀ ਆ? ਅੱਜ ਵੀ ਤਾਂ ਗੱਲ ਉੱਥੇ ਖੜੀ ਆ। 500 ਸਾਲ ਪਹਿਲਾਂ ਜੋ ਸੀ ਉਹੋ ਹੀ ਅੱਜ ਆ, 500 ਸਾਲ ਬਾਅਦ ਚ ਵੀ ਉਹੋ ਹੀ ਆ। ਕਿੱਡੀ ਵੱਡੀ ਕਮੀ ਆ ਗਈ ਸਾਡੀ ਕੌਮ ਦੇ ਵਿੱਚ, ਕਿੱਡਾ ਵੱਡਾ ਸਾਡੇ ਜੀਵਨ ਦੇ ਵਿੱਚ ਆ ਘਟਨਾ ਕਮੀ ਹੈ ਸਾਡੇ ਜੀਵਨ ਦੇ ਵਿੱਚ। ਵੇਖੋ, ਤਰੱਕੀ ਕਰਦਾ ਬੰਦਾ, ਜਿਹੜਾ ਅੱਜ ਸਟੂਡੈਂਟ ਇੱਥੇ ਆਇਆ ਨਾ, ਅੱਜ ਉਹਦੀ ਹਾਲਤ ਹੋਰ ਆ ਤੇ 20 ਸਾਲਾਂ ਬਾਅਦ ਹੋਰ ਹੋਏਗੀ, ਪੱਕਾ ਹੋਏਗੀ ਨਾ ਜੀ? ਜੇ ਅੱਜ ਵੀ ਉਹੋ ਹੀ ਹੈ, 20 ਸਾਲਾਂ ਬਾਅਦ ਵੀ ਉਹੋ ਹੀ ਆ, ਤੇ ਇੱਕ ਤਜਰਬਾ ਜਿਹਾ ਲੱਗ ਜਾਂਦਾ ਸਿਆਣਿਆਂ ਨੂੰ, ਇਹਨੇ ਤਰੱਕੀ ਨਹੀਂ ਕੀਤੀ, ਬਸ 20 ਸਾਲ ਹੋ ਗਏ ਇਹਨੂੰ ਆਏ ਨੂੰ ਇੱਥੇ, ਉੱਥੇ ਹੀ ਖੜਾ ਨਾ, ਉੱਥੇ ਹੀ ਖੜਾ, ਇਹਨੇ ਕੋਈ ਤਰੱਕੀ ਨਹੀਂ ਕੀਤੀ। 20 ਸਾਲਾਂ ਬਾਅਦ ਵੀ ਉੱਥੇ ਹੀ ਪਹੁੰਚਿਆ ਨਾ, ਜਿੱਦਣ ਆਇਆ ਸੀ ਉਦਣ ਵੀ ਇਹੋ ਹੀ ਕੁਝ ਸੀ। ਤੇ ਜੇ 500 ਸਾਲ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਸੱਚ ਦਾ ਕਾਲ ਆ, ਤੇ ਆਹ ਸ਼ਬਦ ਸਾਹਮਣੇ ਰੱਖੋ ਤੇ ਅੱਜ ਵੀ ਲੱਗਦਾ ਸੱਚ ਦਾ ਕਾਲ ਹੀ ਆ। ਸੱਚ ਅੱਜ ਵੀ ਘੱਟ ਹੀ ਆ, ਸੱਚ ਅੱਜ ਵੀ ਵਿਰਲਿਆਂ ਦੇ ਕੋਲ ਹੀ ਆ, ਸੱਚ ਅੱਜ ਵੀ ਥੋੜ੍ਹਾ ਹੀ ਹੈ, ਸੱਚੇ ਅੱਜ ਵੀ ਥੋੜ੍ਹੇ ਹੀ ਲੱਭਦੇ ਨੇ। ਇਹਦਾ ਮਤਲਬ ਸਾਡੀ ਕੌਮ ਨੇ ਤਰੱਕੀ ਨਹੀਂ ਕੀਤੀ। ਚਾਹੀਦਾ ਸੀ ਕਿ ਸੱਚ ਬਹੁਤ ਜ਼ਿਆਦਾ ਹੁੰਦਾ ਤੇ ਝੂਠ ਬਹੁਤ ਥੋੜ੍ਹਾ ਹੁੰਦਾ, ਪਰ ਉਹ ਤਾਂ ਸਾਡੇ ਮਨ ਦੀ ਅਵਸਥਾ ਨਾ, ਕਬਹੂ ਜੀੜਾ ਊਬ ਚੜਤ, ਕਦੇ ਮਨ ਬੜਾ ਉੱਚਾ ਹੋ ਜਾਂਦਾ, ਬੜਾ ਉੱਚਾ, ਜਦੋਂ ਗੁਰੂ ਦੀ ਗੱਲ ਸੁਣਦਾ ਮਨ ਕਹਿੰਦਾ ਅੱਜ ਤੇ ਬਸ ਗੁਰੂ ਦੀਆਂ ਸਾਰੀਆਂ ਗੱਲਾਂ ਮੰਨ ਲੈਣੀਆਂ, ਅੱਜ ਤੇ ਸਿੱਖ ਬਣ ਹੀ ਜਾਣਾ, ਅੱਜ ਤੇ ਗੱਲ ਕੋਈ ਨਹੀਂ ਛੱਡਣੀ ਜਿਹੜੀ ਗੁਰੂ ਦੀ ਨਹੀਂ ਮੰਨਣੀ। ਤੇ ਥੋੜੇ ਚਿਰ ਬਾਅਦ ਕਬਹੂ ਜਾਏ ਪਏ ਪਿਆਲੇ, ਫਿਰ ਉਹੀ ਉੱਥੇ ਚੱਲ ਜਾਂਦਾ, ਉਸੇ ਅਵਸਥਾ ਚੱਲ ਜਾਂਦਾ ਹੈ ਨਾ, ਜਦੋਂ ਪਹਿਲਾਂ ਜਿਹੜੀ 2 ਘੰਟੇ ਵਾਲੀ ਪਹਿਲਾਂ ਅਵਸਥਾ ਸੀ ਉਸੇ 'ਚ ਹੀ ਫਿਰ ਚਲਾ ਗਿਆ, ਹੌਲੀ 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 ਉਸੇ 'ਚ ਹੀ ਫਿਰ ਚਲਾ ਗਿਆ। ਕੁਝ ਸਮੇਂ ਵਾਸਤੇ ਮਨ ਨੇ ਬੜੀ ਛਾਲ ਮਾਰੀ ਕਿ ਭਾਈ ਅੱਜ ਆਈਏ ਗੁਰੂ ਵਾਲੇ ਪਾਸੇ ਮੁੜੀਏ, ਹੁਣ ਗੁਰੂ ਵਾਲੇ ਪਾਸੇ ਮੁੜੀਏ, ਹੁਣ ਗੁਰੂ ਵੱਲ ਤੁਰੀਏ, ਗੁਰੂ ਵਾਲੇ ਬਣੀਏ, ਸਿਆਣੇ ਬਣੀਏ, ਬਾਣੀ ਪੜ੍ਹੀਏ, ਵਿਚਾਰੀਏ। ਪਰ 2 ਘੰਟੇ ਜਿੰਨਾ ਚਿਰ ਗੁਰੂ ਦੀ ਗੱਲ ਚੱਲਦੀ ਰਹੀ ਉਹਨਾਂ ਚਿਰ ਬੰਦਾ ਸੁਣਦਾ ਰਿਹਾ, ਮੁੜ ਕੇ ਫਿਰ ਉਹੀ ਅਵਸਥਾ ਜਦੋਂ ਸੰਗਤ ਆਹ ਸੰਗਤ 'ਚੋਂ ਉੱਠ ਕੇ ਜਦੋਂ ਆਪਣੀ ਪਹਿਲੀ ਸੰਗਤ ਵਿੱਚ ਗਿਆ, ਮਨ ਦੀਆਂ ਬਿਰਤੀਆਂ ਸਾਰਾ ਕੁਝ ਬਦਲ ਗਿਆ। ਹੁਣ ਵੇਖੋ, ਇੱਥੇ ਬੈਠਿਆਂ ਦਾ ਵੇਖਣ ਦਾ ਨਜ਼ਰੀਆ ਕੁਝ ਹੋਰ ਹੈ, ਇੱਥੇ ਬੈਠਿਆਂ ਦਾ ਸੁਣਨ ਦਾ ਨਜ਼ਰੀਆ ਕੁਝ ਹੋਰ ਹੈ। ਜਦੋਂ ਇੱਥੋਂ ਉੱਠ ਕੇ ਬੰਦਾ ਆਪਣੀ ਪਹਿਲੀ ਸੰਗਤ ਵਿੱਚ ਜਾਂਦਾ, ਉਦੋਂ ਉੱਥੇ ਵੇਖਣ ਦਾ ਨਜ਼ਰੀਆ ਵੀ ਬਦਲ ਜਾਂਦਾ, ਸੁਣਨ ਦਾ ਵੀ ਬਦਲ ਜਾਂਦਾ, ਕੰਮਾਂ ਕਾਰਾਂ ਦਾ ਵੀ ਬਦਲ ਜਾਂਦਾ, ਉਦੋਂ ਹਿੱਲ ਜੁੱਲ ਵੀ ਸ਼ੁਰੂ ਹੋ ਜਾਂਦੀ ਹੈ, ਉਦੋਂ ਸਾਰਾ ਕੁਝ ਆਪਣੇ ਆਪ ਹੀ ਲਾਗੂ ਹੋ ਜਾਂਦਾ, ਆਪਣੇ ਆਪ ਹੀ ਚੱਲ ਪੈਂਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੱਚ ਦਾ ਕੂੜ ਵਰਤ ਗਿਆ, ਸੱਚੇ ਥੋੜੇ ਨੇ, ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੇਤਾਲ ਤਾਲ ਤੋਂ ਖੁੰਝ ਗਏ ਨੇ, ਤਾਲ ਤੋਂ ਸ਼ਬਦ ਦੀ ਤਾਲ ਤੋਂ। ਕਈ ਵਾਰੀ ਵੇਖਿਓ ਜਦੋਂ ਬੰਦਾ ਤਾਲ ਤੋਂ ਖੁੰਝਦਾ ਨਾ, ਉਦੋਂ ਕੀਰਤਨ ਕਰਨ ਵਾਲਿਆਂ ਨੂੰ ਬਹੁਤਾ ਪਤਾ, ਜਦੋਂ ਤਪਲੇ ਵਾਲਾ ਕਈ ਵਾਰੀ ਤਾਲ ਤੋਂ ਜਾਂ ਖੁੰਝ ਜਾਵੇ ਪਤਾ ਲੱਗ ਜਾਂਦਾ ਹਾਂ ਕਿ ਤਾਲ ਤੋਂ ਖੁੰਝ ਗਿਆ। ਵੈਸੇ ਵੀ ਗੁਰੂ ਸਾਹਿਬ ਜੀ ਨੇ ਜੀਵਨ ਦੀ ਗੱਲ ਕੀਤੀ ਹੈ, ਬੰਦਾ ਜਦੋਂ ਸ਼ਬਦ ਦੀ ਤਾਲ ਤੋਂ ਖੁੰਝ ਜਾਵੇ ਨਾ, ਉਦੋਂ ਬੇਤਾਲਾ ਹੋ ਜਾਂਦਾ, ਬੇਤਾਲਾ ਬਤਾਲਾ, ਆਪਣੀ ਮਰਜ਼ੀ ਦੇ ਨਾਲ ਹੀ ਫਿਰ ਤੁਰਿਆ ਫਿਰਦਾ, ਫਿਰ ਆਪਣੀ ਮਰਜ਼ੀ ਦੇ ਨਾਲ, ਕੋਈ ਰੂਲ ਨਹੀਂ ਰਹਿੰਦਾ ਉਸ ਬੰਦੇ ਦਾ, ਆਪਣੀ ਮਰਜ਼ੀ ਦੇ ਨਾਲ ਤੁਰਿਆ ਫਿਰਦਾ, ਇਹਨੂੰ ਕਹਿੰਦੇ ਗੁਰੂ ਸਾਹਿਬ ਕਹਿੰਦੇ ਬੇਤਾਲਾ ਹੋ ਗਿਆ, ਬੇਤਾਲ। ਕੋਈ ਕਹੇ ਭੂਤਨਾ, ਉਹ ਕਹੇ ਬੇਤਾਲਾ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਬੇਤਾਲਾ ਹੋ ਗਿਆ, ਉਹ ਲੋਕ ਕਹਿੰਦੇ, ਬੇਸਮਝ ਲੋਕ ਕਹਿੰਦੇ ਨੇ। ਅਤੇ ਸਤਿਗੁਰੂ ਜੀ ਦੀ ਬਾਣੀ ਆਖਦੀ ਜਦੋਂ ਸੱਚ ਦਾ ਕਾਲ ਪੈ ਜੇ ਨਾ, ਕਲ ਕਾਲਖ ਬੇਤਾਲ, ਉਦੋਂ ਬੰਦਾ ਬੇਤਾਲਾ ਹੋ ਜਾਂਦਾ, ਉਦੋਂ ਕਹਿੰਦਾ ਮੇਰੀ ਮਰਜ਼ੀ, ਉਦੋਂ ਇਹਨੇ ਕਹਿੰਦਾ ਗੁਰੂ ਦੀ ਮਰਜ਼ੀ ਹੈ ਜੀ, ਠੀਕ ਹੈ ਜੀ, ਗੁਰੂ ਜੀ ਨੇ ਕਿਹਾ ਜੀ, ਠੀਕ ਹੈ ਜੀ, ਕਹਿੰਦਾ ਨਹੀਂ ਜੀ ਮੇਰੀ ਮਰਜ਼ੀ ਹੈ, ਉਦੋਂ ਬੇਤਾਲਾ ਹੋ ਗਿਆ। ਹੁਣ ਦੇਖੋ ਲਕਸ਼ਣ ਹੁੰਦੀ ਹੈ ਨਾ, ਲਕਸ਼ਣ MLA ਖੜਦੇ ਜਦੋਂ ਪੰਜਾਬ ਦੇ ਵਿੱਚ ਵੀ ਆਪਾਂ ਵੇਖਦੇ ਹਾਂ, ਇੱਕ ਉੱਧਰਲੀ ਪਾਰਟੀ ਦਾ ਖੜਦਾ, ਉਹਦੇ ਗੁਣ ਦੱਸਦੇ ਨੇ ਵੀ ਇਹਨੇ ਆਹ ਕੀਤਾ ਜੀ, ਇਹਨੇ ਆਹ ਭਲਾਈ ਦੇ ਕੰਮ ਕੀਤੇ ਨੇ, ਸੜਕ ਬਣਾ ਦਿੱਤੀ, ਜੋ ਉਸ ਬੰਦੇ ਨੇ ਕੰਮ ਕੀਤੇ ਉਹੋ ਹੀ ਦੱਸਣੇ ਪੈਂਦੇ ਨੇ ਕਿ ਇਹਨੇ ਆਹ ਕੀਤਾ। ਉਹ ਦੂਜੇ ਦੇ ਦੂਸਰੇ ਦੱਸਦੇ ਨੇ, ਇਹਨੇ ਜੀ ਆਹ ਕੀਤਾ ਜੀ, ਇਹਨੇ ਇਹਨਾਂ ਦਿਨਾਂ ਦੇ ਵਿੱਚ ਆਹ ਇਹਨੇ ਆਟਾ ਦਾਲ ਦੀ ਸਕੀਮ ਚਲਾਈ ਜੀ, ਇਹਨੇ ਰੁਜ਼ਗਾਰ ਦਿੱਤਾ, ਬੜਾ ਕੁਝ ਦੱਸਦੇ ਨੇ। ਹੁਣ ਆਪਾਂ ਲਕਸ਼ਣ ਕਰਾ ਕੇ ਵੇਖੀਏ ਗੁਰੂ ਨਾਨਕ ਸਾਹਿਬ ਜੀ ਦੀ, ਕਰਾਈਏ ਜੀ ਇਲੈਕਸ਼ਨ ਗੁਰੂ ਨਾਨਕ ਸਾਹਿਬ ਜੀ ਦੀ। ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਕਿਹਨੂੰ ਖਿਲਾਰਦਾ ਭਲਾ ਆਪਾਂ? ਬਾਬਰ ਨੂੰ। ਗੁਰੂ ਨਾਨਕ ਸਾਹਿਬ ਜੀ ਦਾ ਵਿਰੋਧੀ ਖੜ ਗਿਆ ਜੀ ਬਾਬਰ। ਬਾਬਰ ਤੀਜੀ ਧਿਰ ਇਲੈਕਸ਼ਨ ਕਰਾ ਰਹੀ ਹੈ, ਇਕੱਲੀਆਂ ਸਿੱਖਾਂ ਦੀਆਂ ਹੀ ਵੋਟਾਂ ਪੈਣੀਆਂ ਬਸ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਅਤੇ ਬਾਬਰ ਨੂੰ, ਇਕੱਲੀਆਂ ਸਿੱਖਾਂ ਦੀਆਂ ਵੋਟਾਂ ਪੈਣੀਆਂ, ਇਕੱਲੀਆਂ ਸਿੱਖਾਂ ਦੀਆਂ। ਤੀਜੀ ਧਿਰ ਇਲੈਕਸ਼ਨ ਕਰਾ ਰਹੀ ਆ। ਹੁਣ ਗੁਰੂ ਨਾਨਕ ਸਾਹਿਬ ਜੀ ਖੜ੍ਹੇ ਨੇ, ਹੁਣ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਚਾਰ ਹੋ ਰਿਹਾ ਜੀ। ਗੁਰੂ ਨਾਨਕ ਸਾਹਿਬ ਜੀ ਨੇ ਜਿਉਣ ਦਾ ਤਰੀਕਾ ਦੱਸਿਆ, ਆਪਾਂ ਪ੍ਰਚਾਰ ਕਰ ਰਹੇ ਹਾਂ, ਦੱਸ ਰਹੇ ਲੋਕਾਂ ਨੂੰ ਕਿ ਵੋਟ ਪਾਓ ਗੁਰੂ ਨਾਨਕ ਸਾਹਿਬ ਨੂੰ। ਗੁਰੂ ਸਾਹਿਬ ਜੀ ਨੇ ਔਰਤ ਦਾ ਬੜਾ ਸਤਿਕਾਰ ਕੀਤਾ ਜੀ, ਆਹ ਕੰਮ ਕੀਤਾ ਗੁਰੂ ਸਾਹਿਬ ਜੀ ਨੇ, ਤੁਸੀਂ ਵੱਧ ਤੋਂ ਵੱਧ ਵੋਟਾਂ ਪਾਓ। ਠੀਕ ਹੈ ਜੀ, ਲੋਕ ਸੁਣ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਨਸ਼ੇ ਦੇ ਖਿਲਾਫ ਆਵਾਜ਼ ਉਠਾਈ ਜੀ, ਲਿਖਿਆ ਨਾ ਬਾਣੀ ਸਾਰਾ ਕੁਝ, ਜੋ ਜੋ ਮੈਂ ਬੋਲ ਰਿਹਾ ਨਾ, ਨਸ਼ੇ ਬਾਰੇ ਵੀ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ, ਔਰਤ ਦਾ ਵੀ ਸਤਿਕਾਰ ਅਦਬ ਦਿੱਤਾ ਜਿਹੜਾ ਉਹਦਾ ਬਣਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਨਸ਼ੇ ਤੋਂ ਰੋਕਿਆ ਜੀ, ਨਸ਼ਾ ਕਰਨ ਤੋਂ ਮਨਾਹੀ ਕੀਤੀ ਜੀ, ਤੁਸੀਂ ਇਹਨੂੰ ਇਲੈਕਸ਼ਨ ਦੇ ਵਿੱਚ ਵੋਟ ਪਾਉਣੀ। ਗੁਰੂ ਨਾਨਕ ਸਾਹਿਬ ਨੇ ਆਹ ਕੁਝ ਕੀਤਾ, ਬੜੇ ਕੰਮ ਕੀਤੇ ਨੇ ਗੁਰੂ ਨਾਨਕ ਸਾਹਿਬ ਜੀ ਨੇ, ਅਣਖ ਜਗਾਈ। ਗੁਰੂ ਸਾਹਿਬ ਜੀ ਨੇ ਵੱਖਰਾ ਸਰੂਪ, ਵੱਖਰਾ ਨਜ਼ਰੀਆ ਦਿੱਤਾ ਇਸ ਮਨੁੱਖ ਨੂੰ, ਚੰਗਾ ਜਿਉਣ ਦਾ ਤਰੀਕਾ ਦਿੱਤਾ। ਬੜਾ ਪ੍ਰਚਾਰ ਹੋ ਗਿਆ ਜੀ ਗੁਰੂ ਨਾਨਕ ਸਾਹਿਬ ਜੀ ਦਾ। ਹੁਣ ਆਈ ਵਾਰੀ ਬਾਬਰ ਦੀ। ਬਾਬਰ ਜੀ, ਬਾਬਰ ਕਹਿੰਦਾ ਜੀ ਰੱਜ ਕੇ ਨਸ਼ਾ ਕਰੋ, ਏਦਾਂ ਹੀ ਕਰਦਾ ਸੀ ਨਾ ਉਹ। ਬਾਬਰ ਕਹਿੰਦਾ ਜੀ ਰੱਜ ਕੇ ਨਸ਼ਾ ਕਰੋ। ਬਾਬਰ ਕਹਿੰਦਾ ਕਿ ਕਿਰਪਾਨ ਦੇ ਜ਼ੋਰ ਦੇ ਨਾਲ ਜੋ ਮਰਜ਼ੀ ਕਰੋ, ਧੱਕਾ ਕਰੋ ਜੋ ਮਰਜ਼ੀ ਕਰੋ। ਬਾਬਰ ਕਹਿੰਦਾ ਕਿ ਸਾਰਿਆਂ ਨੂੰ ਮਾਰ ਕੇ ਆਪਣਾ ਰਾਜ ਪੈਦਾ ਕਰੋ। ਬਾਬਰ, ਬਾਬਰ ਦਾ ਪ੍ਰਚਾਰ ਹੋ ਰਿਹਾ, ਜਿਹੜੇ ਬਾਬਰ ਦੇ ਬਲ ਦੇ ਨੇ ਉਹ ਕਹਿ ਰਹੇ ਨੇ ਕਿ ਧੀ ਭੈਣ ਦੀ ਕੋਈ ਇੱਜ਼ਤ ਨਹੀਂ। ਆਹ ਪ੍ਰਚਾਰ ਹੁਣ ਹੋ ਗਿਆ, ਲਕਸ਼ਣ ਹੋ ਰਹੀ ਹੈ। ਸੁਰਤ ਨੂੰ ਥੋੜ੍ਹਾ ਜਿਹਾ ਜ਼ੋਰ ਦਿਓ। ਗੁਰੂ ਨਾਨਕ ਸਾਹਿਬ ਜੀ ਦਾ ਵੀ ਪ੍ਰਚਾਰ ਸੁਣ ਲਿਆ ਆਪਾਂ, ਅਤੇ ਬਾਬਰ ਵਾਲੇ ਪਾਸੇ ਦਾ ਵੀ ਪ੍ਰਚਾਰ ਸੁਣ ਲਿਆ, ਜਿਹੜੀ ਉਹਦੀ ਸੋਚ ਸੀ ਉਹਦਾ ਵੀ ਆਪਾਂ ਦੱਸ ਦਿੱਤਾ। ਉਹਦੀ ਆਹ ਸੋਚ ਸੀ, ਆਹ ਜ਼ੁਲਮ ਕਰਨਾ, ਕੈਦ, ਜਿਹੜਾ ਵੀ ਬੋਲਦਾ ਉਹਨੂੰ ਕੈਦ ਕਰ ਦਿੰਦਾ ਸੀ ਜੇਲ੍ਹ ਦੇ ਵਿੱਚ, ਜਿਹੜਾ ਵੀ ਸੱਚ ਬੋਲਦਾ ਸੀ। ਕੰਮ ਕਰਾ ਕੇ ਉਹਨਾਂ ਦੇ, ਉਹਨਾਂ ਨੂੰ ਪੈਸਾ ਨਾ ਦੇਣਾ, ਇਹ ਉਹਦਾ ਕੰਮ ਸੀ। ਹੁਣ ਵੋਟ ਪੈਣੀ ਹੈ ਸੁਰਤ ਦੇ ਹਿਸਾਬ ਦੇ ਨਾਲ, ਜਿਹੋ ਜੀ ਜਿਹਦੀ ਸੁਰਤ ਹੈ ਉਹਦੇ ਵਾਲੇ ਪਾਸੇ ਵੋਟ ਚੱਲੇ ਜਾਣੀ। ਇਹਦੇ ਇਹ ਥੋੜ੍ਹਾ ਕਿ ਪਰਚੀ ਕੱਟ ਕੇ ਕੋਈ ਪਿੰਡ ਨਾਲ ਲਿਖ ਕੇ ਪਾਉਣ, ਜਿਹੋ ਜੀ ਜਿਹਦੀ ਸੁਰਤ ਆ ਨਾ ਉਹਦੀ ਵੋਟ ਉਹੋ ਬੰਦੇ ਵੱਲ ਚੱਲੇ ਜਾਣੀ ਆ। ਹੁਣ ਪ੍ਰਚਾਰ ਹੋ ਗਿਆ ਬੜਾ ਜੀ, ਗੁਰੂ ਨਾਨਕ ਸਾਹਿਬ ਦਾ ਵੀ ਹੋ ਗਿਆ, ਬਾਬਰ ਦਾ ਵੀ ਹੋ ਗਿਆ। ਹੁਣ ਤੁਸੀਂ ਇਮਾਨਦਾਰੀ ਦੇ ਨਾਲ ਦੱਸਿਓ, ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਇੰਨਾ ਗੁਰੂ ਨਾਨਕ ਸਾਹਿਬ ਜੀ ਦਾ ਵੀ ਪ੍ਰਚਾਰ ਹੋਇਆ ਅਤੇ ਬਾਬਰ ਦਾ ਵੀ ਪ੍ਰਚਾਰ ਹੋਇਆ, ਸਿੱਖਾਂ ਦੀ ਵੋਟ ਪੈਣੀ ਦੋਵਾਂ ਨੂੰ, ਕਿਹੜਾ ਜਿੱਤੇਗਾ ਜੀ ਦੋਵਾਂ 'ਚੋਂ ਦੱਸੋ ਜੀ। ਮੈਨੂੰ ਪਤਾ ਕੀ ਲੱਗਦਾ, ਮੈਨੂੰ ਲੱਗਦਾ ਕਿ ਬਾਬਰ ਜਿੱਤ ਜਾਣਾ। ਵੋਟ ਪੈਣੀ ਸੁਰਤ ਦੀ। ਹੁਣ ਨਸ਼ਾ ਕਰਨ ਵਾਲੇ ਦੀ ਵੋਟ ਗੁਰੂ ਨਾਨਕ ਸਾਹਿਬ ਜੀ ਨੂੰ ਪੈ ਸਕਦੀ ਜੀ? ਦੱਸੋ, ਧੀ ਨੂੰ ਕੁੱਖ ਵਿੱਚ ਮਾਰਨ ਵਾਲੇ ਦੀ ਵੋਟ ਜਿਹੜੀ ਉਹ ਗੁਰੂ ਨਾਨਕ ਸਾਹਿਬ ਨੂੰ ਪੈ ਸਕਦੀ ਹੈ ਜੀ? ਜ਼ੁਲਮ ਕਰਨ ਵਾਲੇ ਦੀ ਵੋਟ ਗੁਰੂ ਨਾਨਕ ਸਾਹਿਬ ਜੀ ਨੂੰ ਪੈ ਸਕਦੀ ਹੈ ਜੀ? ਰਿਸ਼ਵਤ ਲੈਣ ਵਾਲੇ ਦੀ ਵੋਟ ਗੁਰੂ ਨਾਨਕ ਸਾਹਿਬ ਜੀ ਨੂੰ ਪੈ ਸਕਦੀ ਹੈ ਜੀ? ਨਹੀਂ ਪੈ ਸਕਦੀ। ਫਿਰ ਜਿੱਤਿਆ ਕੌਣ ਜੀ ਦੱਸੋ? ਬਾਬਰ ਜਿਤਾ ਤਾ ਸਿੱਖਾਂ ਨੇ, ਅੱਜ ਵੇਖ ਲਓ 500 ਸਾਲ ਬਾਅਦ ਵੀ ਤਰੱਕੀ ਨਹੀਂ ਕੀਤੀ, 500 ਸਾਲ ਬਾਅਦ ਵੀ ਬਾਬਰ ਜਿੱਤਿਆ। ਉਦੋਂ ਹਾਰ ਗਿਆ ਸੀ ਜਦੋਂ ਵੋਟਾਂ 2-4 ਸੀ ਨਾ, ਗੁਰੂ ਨਾਨਕ ਸਾਹਿਬ ਜੀ ਨਾ ਇਕੱਲੇ ਸੀ, ਨਾ ਭਾਈ ਮਰਦਾਨਾ ਜੀ ਇਕੱਲੇ, 2-4 ਹੋਣਗੇ। ਉਦਣ ਬਾਬਾ ਨਾਨਕ ਜਿੱਤ ਗਿਆ। ਅੱਜ 500 ਸਾਲ ਬਾਅਦ ਅਸੀਂ, ਮੈਂ ਵੀ ਕਹਿੰਦਾ, ਮੈਂ ਵੀ ਸਿੱਖ ਹਾਂ, ਸਾਰੇ ਕਹਿੰਦੇ ਅਸੀਂ ਸਿੱਖ ਹਾਂ ਜੀ, ਬਾਣੀ ਪੜ੍ਹਦੇ, ਗੁਰਦੁਆਰੇ ਜਾਂਦੇ ਹਾਂ ਜੀ, ਘਰੇ ਸਹਿਜ ਪਾਠ ਚੱਲ ਰਹੇ ਆ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਬਰ ਜਿੱਤ ਗਿਆ। ਵੋਟ ਪੈਣੀ ਹੈ ਸੁਰਤ ਦੀ, ਜਿਹੋ ਜੀ ਸੁਰਤ ਉੱਧਰ ਵੋਟ ਚੱਲ ਜਾਣੀ। ਇੱਥੇ ਤਾਂ ਸਕੀਮਾਂ ਇਹ ਲੱਗ ਰਹੀਆਂ ਕਿ ਲੜਕੀਆਂ ਨੂੰ ਕਿਵੇਂ ਮਾਰਿਆ ਜਾਵੇ। ਮੈਨੂੰ ਇੱਥੇ ਸਵਾਲ ਕੀਤਾ ਕਿਸੇ ਵੀਰ ਨੇ, ਕਹਿੰਦੇ ਜੀ ਇੱਧਰ ਲੜਕੀਆਂ ਜਨਮ ਜ਼ਿਆਦਾ ਲੈਂਦੀਆਂ ਇਸ ਇਲਾਕੇ ਦੇ ਵਿੱਚ। ਉਹਨੇ ਇੱਕ ਦੋ ਦੱਸੇ ਵੀ, ਮੈਂ ਠੀਕ ਆ, ਗਏ ਇੱਕ ਦੋਵਾਂ ਥਾਵਾਂ 'ਤੇ ਵੇਖਿਆ ਕਿ ਹਾਂ ਦੋ ਲੜਕੀਆਂ ਇੱਕ ਲੜਕਾ ਨਾ, ਮੈਂ ਨਹੀਂ ਫਰਕ ਨਹੀਂ ਖਾਸ ਕੋਈ ਫਰਕ ਨਹੀਂ ਕਿ ਇੱਧਰ ਇੰਡੀਆ ਦੇ ਵਿੱਚ ਲੜਕੀ ਨੂੰ ਜਨਮ ਨਹੀਂ ਲੈਣ ਦਿੰਦੇ, ਮਾਰ ਦਿੰਦੇ। ਉੱਧਰ ਰਿਸ਼ਵਤ ਚੱਲਦੀ ਹੈ ਨਾ, ਉੱਧਰ ਬਾਹਰ ਲਿਖਿਆ ਹੋਸਪਿਟਲ ਦੇ ਵੱਡਾ, ਇੱਥੇ ਭਰੂਣ ਹੱਤਿਆ ਨਹੀਂ ਕੀਤੀ ਜਾਂਦੀ ਪਰ ਅੰਦਰ ਕਰ ਦਿੰਦੇ। ਬਾਹਰ ਲਿਖਿਆ ਕਿ ਇੱਥੇ ਆਹ ਕੁਝ ਨਹੀਂ ਹੁੰਦਾ ਪਰ ਅੰਦਰ ਹੋ ਜਾਂਦਾ। ਮੈਂ ਖਾਸ ਨਹੀਂ ਫਰਕ ਕੋਈ ਵੀ, ਧੀਆਂ ਉੱਧਰ ਵੀ ਬਰਾਬਰ ਇੱਦਾਂ ਹੀ ਜੰਮਦੀਆਂ, ਉੱਧਰ ਲੋਕ ਮਾਰ ਦਿੰਦੇ ਨੇ। ਪਤਾ ਨਹੀਂ ਲੱਗਦਾ। ਤਾਂ ਕਰਕੇ ਉੱਥੇ ਲੜਕੀਆਂ ਦੀ ਗਿਣਤੀ ਕਈ ਵਾਰੀ ਜ਼ਿਆਦਾ ਹੋ ਗਈ ਅਤੇ ਸਾਡੀ ਸਰਕਾਰ ਨੇ ਫਿਰ ਸੋਚਿਆ ਕਿ ਕੰਮ ਬੜਾ ਖਰਾਬ ਹੋ ਗਿਆ ਜੀ, ਲੜਕੀਆਂ ਦੀ ਗਿਣਤੀ ਤਾਂ ਜ਼ਿਆਦਾ ਹੋ ਗਈ, ਲੜਕੀਆਂ ਦੀ ਗਿਣਤੀ ਘੱਟ ਰਹਿ ਗਈ। ਉਹਨਾਂ ਨੇ ਫਿਰ ਇੰਨਾ ਵਿਚਾਰਿਆਂ ਨੇ ਰਾਤੋਂ ਰਾਤ ਮਿਹਨਤ ਕੀਤੀ, ਇੰਨਾ ਮਜੀਠੀਏ ਵਰਗਿਆਂ ਨੇ ਮਿਹਨਤ ਕੀਤੀ, ਘਰੇ ਹੀ ਫੈਕਟਰੀਆਂ ਦੇ ਵਿੱਚ ਛੱਡੋ, ਘਰੇ ਹੀ ਫਿਰ ਚਿੱਟਾ ਤਿਆਰ ਕੀਤਾ, ਨਸ਼ਾ ਪਾਊਡਰ ਚਿੱਟੇ ਦਾ ਨਸ਼ਾ ਤਿਆਰ ਕੀਤਾ ਉਹਨਾਂ ਨੇ, ਮਿੰਟੋ ਮਿੰਟ ਸਾਰਿਆਂ ਨੇ ਇਕੱਠੇ ਹੋ ਗਏ ਕਿ ਕੰਮ ਖਰਾਬ ਹੋ ਗਿਆ, ਲੜਕੀਆਂ ਦੀ ਗਿਣਤੀ ਜ਼ਿਆਦਾ ਵੱਧ ਗਈ ਆ, ਲੜਕੀਆਂ ਦੀ ਗਿਣਤੀ ਘੱਟ ਗਈ, ਹੁਣ ਕੀ ਕਰੀਏ। ਸਾਰਿਆਂ ਨੇ ਬਹਿ ਕੇ ਮੀਟਿੰਗ ਕੀਤੀ, ਕਹਿੰਦੇ ਕੋਈ ਨਾ ਕੋਈ ਹੱਲ ਕੱਢੋ, ਹੁਣ ਕਹਿੰਦੇ ਫਿਰ ਨਸ਼ਾ ਤਿਆਰ ਕਰ ਦਿੱਤਾ, ਘਰਾਂ 'ਚ ਹੀ ਤਿਆਰ ਕਰ ਦਿੱਤਾ ਉਹਨਾਂ ਨੇ ਆਪਣੇ ਘਰਾਂ 'ਚ ਤਿਆਰ ਕਰਕੇ ਫਿਰ ਨੌਜਵਾਨਾਂ ਨੂੰ ਦੇ ਦਿੱਤਾ, ਕਹਿੰਦੇ ਖਾ ਲਓ ਅਤੇ ਮਰ ਜਾਓ। ਗਿਣਤੀ ਘਟਾਉਣ ਦਾ ਤਰੀਕਾ ਤਾਂ ਕੋਈ ਨਾ ਕੋਈ ਲੱਭਣਾ ਹੀ ਆ ਫਿਰ। ਆਹ ਹਾਲ ਬਣਦੇ ਨੇ ਭਾਗਾਂ ਵਾਲੇ, ਇਹੋ ਜਿਹੇ ਬੰਦਿਆਂ ਦੀਆਂ ਵੋਟਾਂ ਸਾਰੀਆਂ ਬਾਬਰ ਨੂੰ ਜਾਣੀਆਂ ਇਹਨਾਂ ਦੀਆਂ, ਅਤੇ ਬਾਬਾ ਨਾਨਕ ਹਾਰ ਜਾਣਾ, ਬਾਬਾ ਨਾਨਕ ਕੀ ਸੋਚਦਾ ਹੋਏਗਾ। ਦੇਖਿਓ ਧਿਆਨ ਦਿਓ, ਇੱਕ ਨਜ਼ਰੀਆ ਦੇ ਰਿਹਾ ਮੈਂ, ਸਾਰੇ ਗੁਰੂ ਬੈਠੇ ਹੋਣਗੇ ਨਾ, ਇੱਕ ਸਮਝਾਉਣ ਦਾ ਤਰੀਕਾ ਹੈ। ਗੁਰੂ ਨਾਨਕ ਸਾਹਿਬ ਬੈਠੇ ਹੋਣਗੇ, ਲਾਗੇ ਗੁਰੂ ਅੰਗਦ ਸਾਹਿਬ ਬੈਠੇ ਹੋਣਗੇ, ਗੁਰੂ ਅਮਰਦਾਸ ਜੀ ਬੈਠੇ ਹੋਣਗੇ, ਗੁਰੂ ਰਾਮਦਾਸ ਜੀ ਬੈਠੇ ਹੋਣਗੇ। ਆਹ ਲਕਸ਼ਣ ਵੇਖ ਕੇ ਗੁਰੂ ਰਾਮਦਾਸ ਜੀ ਕਹਿੰਦੇ ਹੋਣਗੇ, ਗੁਰੂ ਨਾਨਕ ਸਾਹਿਬ ਜੀ ਤੁਸੀਂ ਤਿਆਰ ਗਏ, ਕਹਿੰਦੇ ਹੋਣਗੇ ਕਿ ਨਹੀਂ ਜੀ। ਹੁਣ ਹੁੰਦਾ ਹੀ ਆ ਨਾ, ਹੁਣ ਕੋਈ ਹੁਣ ਲਕਸ਼ ਵੋਟਾਂ ਪੈ ਰਹੀਆਂ, ਉਹ ਅਗਲੇ ਆਉਂਦੇ ਵੀ ਆਪਾਂ ਹਾਰ ਗਏ, ਗੁਰੂ ਨਾਨਕ ਸਾਹਿਬ ਹੌਲੀ ਜੀ ਕਹਿੰਦੇ ਹੋਣੇ, ਮਹਾਰਾਜ ਜੀ ਆਪਾਂ ਤਾਂ ਹਾਰ ਗਏ ਜੀ ਅੱਜ। ਸੋਚਿਆ ਤਾਂ ਇਹ ਸੀ ਕਿ 500 ਸਾਲ ਹੋ ਗਿਆ, ਹੁਣ ਇਲੈਕਸ਼ਨ ਕਰਾ ਦਈਏ, ਸਿਆਣੇ ਹੋ ਗਏ ਆ, ਵਧੀਆ ਹੋ ਗਿਆ। ਹੁਣ ਵੇਖੋ ਮਹਾਰਾਜ ਜੀ, ਗਾਤਰਿਆਂ ਵਾਲੇ ਵੀ ਕਿੰਨੇ ਤੁਰੇ ਫਿਰਦੇ ਆ ਨਾ, ਵੇਖੋ ਹਰੇਕ ਦੀਵਾਨ ਦੇ ਵਿੱਚ 4-5 ਹਜ਼ਾਰ ਬੰਦਾ ਅੰਮ੍ਰਿਤ ਛਕਦਾ। ਮਹਾਰਾਜ ਜੀ ਕਰਾ ਦਈਏ ਇਲੈਕਸ਼ਨ, ਆਪਾਂ ਕਰਾਈਏ ਤਾਂ ਸਹੀ, ਕੁਛ ਨਹੀਂ ਹੁੰਦਾ, ਬੜਾ ਮੈਨੂੰ ਤਾਂ ਲੱਗਦਾ ਨਜ਼ਾਰੇ ਬੜੇ। ਵੇਖੋ ਹਰੇਕ ਬਾਬੇ ਦੇ ਦੀਵਾਨ ਦੇ ਵਿੱਚ 4-5 ਹਜ਼ਾਰ ਅੰਮ੍ਰਿਤ ਛਕਦਾ, ਤੇ ਸਾਰੇ ਵੇਖੋ ਸਹਿਜ ਮਹਾਰਾਜ ਜੀ, ਵੇਖੋ ਝਾਤ ਮਾਰੋ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਪੰਨੇ ਘਸੇ ਪਏ, ਇੰਨਾ ਪਾਠ ਕਰਦੇ ਸਿੱਖ, ਵੇਖੋ ਤਾਂ ਸਹੀ, ਪੰਨੇ ਘਸੇ ਪਏ, ਥੱਲੜੀ ਸਾਰੀ ਨੁੱਕਰ ਘਸੀ ਪਈ, ਜਦੋਂ ਪੰਨਾ ਥੱਲਿਆ ਜਾਂਦਾ ਨਾ ਜਿਹੜੇ ਪਾਸਿਓਂ, ਉਹ ਸਾਰਾ ਹੀ ਘਸਿਆ ਪਿਆ। ਮਹਾਰਾਜ ਛੇਤੀ ਕਰਾਈਏ ਵੋਟਾਂ, ਗੁਰੂ ਨਾਨਕ ਸਾਹਿਬ ਕਹਿੰਦੇ ਰਹੇ ਨਹੀਂ ਅਜੇ ਨਹੀਂ ਗੱਲ ਬਣਨੀ, ਅਜੇ ਖੜ ਜਾਈਏ, ਮੈਨੂੰ ਪਤਾ, ਮੈਂ ਇਹਨਾਂ ਨੂੰ ਜਾਣਦਾ, ਮੈਂ ਇਹਨਾਂ ਨੂੰ ਕੱਢਿਆ ਇੱਥੋਂ ਤੱਕ ਲਿਆਂਦਾ, ਤੁਸੀਂ ਕਾਹਲੀ ਨਾ ਕਰੋ। ਉਹ ਫਿਰ ਗੁਰੂਆਂ ਨੇ ਜ਼ੋਰ ਪਾਇਆ, ਬਾਕੀਆਂ ਨੇ, ਗੁਰੂ ਗੋਬਿੰਦ ਸਿੰਘ ਵਰਗੇ ਸਾਰਿਆਂ ਨੇ, ਕਿ ਨਹੀਂ ਕਰਾਈਏ ਜੀ ਹੁਣ, ਤੇ ਬੜੀ ਵੇਖੋ ਕਿਰਪਾ ਹੋ ਗਈ, 500 ਸਾਲ ਹੋ ਗਿਆ, ਮਹਾਰਾਜ ਜੀ ਤੁਸੀਂ ਇਕੱਲਿਆਂ ਨੇ ਬਾਬਰ ਹਰਾਤਾ, ਅੱਜ ਇੱਕ ਵਾਰੀ ਫਿਰ ਕਰਾਈਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਕਹਿੰਦਾ ਸੀ ਨਾ ਕਰਾਈਏ, ਅਜੇ ਹਾਰ ਗਏ ਕਿ ਨਹੀਂ, ਹੁਣ ਮੈਂ ਤੁਹਾਨੂੰ ਕਹਿੰਦਾ ਸੀ ਨਾ ਕਰਾਈਏ। ਇਹਨਾਂ ਸਿੱਖਾਂ 'ਤੇ ਵਿਸ਼ਵਾਸ ਕਰਦੇ ਜੋ ਨਾ, ਇੱਕ ਅੰਗਰੇਜ਼ ਸੀ, ਉਹ ਬੜੇ ਵਧੀਆ ਕਿਸੇ ਨੇ ਆ ਵੀਰ ਜਿਹੜੇ ਆਪਣੀ ਸੋਚ ਦੇ ਨਾਲ ਨਾ ਉਹ ਗੱਲਾਂ ਲਿਖਦੇ ਨੇ ਨਾ ਫੇਸਬੁੱਕ 'ਤੇ, ਨੈੱਟ 'ਤੇ, ਉਹ ਦਿਮਾਗ ਦੇ ਨਾਲ ਪਾ ਦਿੰਦੇ ਨੇ ਵਧੀਆ ਵਧੀਆ ਗੱਲਾਂ, ਉਹ ਜੋੜ ਲੈਂਦੇ ਨੇ, ਬਣਾ ਲੈਂਦੇ ਨੇ ਸਿੱਖਿਆ ਵਾਸਤੇ। ਉਹ ਕਹਿੰਦੇ ਕਿ ਇੱਕ ਨਾ ਕਿਸੇ ਦਾ ਬੱਚਾ ਖੇਡ ਰਿਹਾ ਸੀ, ਬੱਚਾ ਖੇਡਦਾ ਨਾ ਉਹ ਕਿਨਾਰੇ 'ਤੇ ਖੇਡ ਰਿਹਾ ਸੀ, ਸਰੋਵਰ ਦੇ ਕਿਨਾਰੇ 'ਤੇ ਉਹ ਖੇਡਦਿਆਂ ਬੱਚੇ ਦਾ ਕਿਤੇ ਪੈਰ ਤਿਲਕ ਗਿਆ, ਉਹ ਸਰੋਵਰ ਦੇ ਵਿੱਚ ਜਾ ਕੇ ਡਿੱਗ ਪਿਆ, ਸਰੋਵਰ ਕਹਿ ਲਓ, ਨਦੀ ਕਹਿ ਲਓ। ਹੁਣ ਕਹਿੰਦੇ ਜਦੋਂ ਡਿੱਗ ਪਿਆ ਤੇ ਮਾਂ ਨੇ ਰੌਲਾ ਪਾਇਆ ਤੇ ਲਾਗੇ ਕੋਈ ਨਹੀਂ ਸੀ, ਇੱਕ ਅੰਗਰੇਜ਼ ਤੁਰਿਆ ਆ ਰਿਹਾ ਸੀ, ਪੈਂਟ ਕੋਟ ਉਹਨੇ ਸੋਹਣਾ ਪਾਇਆ ਹੋਇਆ ਸੀ, ਤੁਹਾਨੂੰ ਪਤਾ ਹੀ ਹੈ ਜਿਹਨਾਂ ਉਹਨਾਂ ਦਾ ਸੋਹਣਾ ਪੈਂਟ ਕੋਟ ਉਹਨੇ ਪਾਇਆ, ਵਧੀਆ। ਜਦੋਂ ਉਹਨੂੰ ਆਵਾਜ਼ ਸੁਣੀ ਨਾ, ਉਹ ਭੱਜ ਕੇ ਆਇਆ, ਉਹਨੇ ਆਣ ਕੇ ਵੇਖਿਆ ਬੱਚਾ ਡੁੱਬ ਰਿਹਾ, ਮਾਂ ਰੋ ਰਹੀ ਹੈ। ਅੰਗਰੇਜ਼ ਨੇ ਪਰਵਾਹ ਨਹੀਂ ਕੀਤੀ, ਆਪਣੇ ਜੇਬ 'ਤੇ ਲੱਗੀ ਹੋਈ ਫੁੱਲ ਦੀ, ਕੋਟ ਦੀ, ਬੂਟਾਂ ਦੀ, ਉਹਨੇ ਛਾਲ ਮਾਰ ਦਿੱਤੀ ਪਾਣੀ ਦੇ ਵਿੱਚ, ਛਾਲ ਮਾਰੀ ਅਤੇ ਬੱਚੇ ਨੂੰ ਮੁਸ਼ਕਲ ਦੇ ਨਾਲ ਕੱਢ ਲਿਆਇਆ ਬਾਹਰੋਂ। ਜਦੋਂ ਕੱਢ ਲਿਆਇਆ ਤਾਂ ਬੱਚਾ ਮਾਂ ਨੇ ਚੁੱਕਿਆ ਅਤੇ ਮਾਂ ਤੁਰ ਗਈ, ਉੱਥੋਂ ਤੁਰ ਪਈ। ਥੋੜ੍ਹਾ ਗਾਂਹ ਗਿਆ ਅਤੇ ਇੱਕ ਅੰਗਰੇਜ਼ ਮਿਲਿਆ, ਕਹਿੰਦਾ ਕੀ ਗੱਲ ਹੋਈ, ਤੇਰਾ ਮੂੰਹ ਬੜਾ ਢਿੱਲਾ ਜਿਹਾ। ਕਹਿੰਦਾ ਆਹ ਗੱਲ ਹੋਈ ਆ, ਇਹਦਾ ਇੱਕ ਬੱਚਾ ਡਿੱਗ ਪਿਆ ਸੀ, ਮੈਂ ਉਹਨੂੰ ਬੜੀ ਮੁਸ਼ਕਲ ਦੇ ਨਾਲ ਕੱਢਿਆ ਵਿੱਚੋਂ, ਪਾਣੀ ਦੇ ਵਿੱਚੋਂ, ਉਹਦੀ ਮਾਂ ਨੇ ਬੱਚੇ ਨੂੰ ਫੜਿਆ ਤਾਂ ਤੁਰ ਗਈ, ਮੇਰਾ ਤਾਂ ਧੰਨਵਾਦ ਵੀ ਨਹੀਂ ਕੀਤਾ। ਜਿੱਦਾਂ ਅਗਲੇ ਚਾਹੁੰਦੇ ਹੁੰਦੇ ਨਾ ਧੰਨਵਾਦ ਕਰੇ, ਥੈਂਕਸਫੁਲਨੈਸ ਤਾਂ ਬੰਦਾ ਕਵੇ ਮਾੜਾ ਮੋਟਾ, ਜੇ ਆਪਾਂ ਅੱਜ ਵੀ ਕਹਿ ਦਿੰਦੇ ਹਾਂ ਪਾਣੀ ਦਾ ਗਲਾਸ ਵੀ ਫੜਾਵੇ, ਆਪਾਂ ਕਹਿੰਦੇ ਧੰਨਵਾਦ ਜੀ। ਉਹ ਕਹਿੰਦਾ ਮੇਰਾ ਤਾਂ ਧੰਨਵਾਦ ਵੀ ਨਹੀਂ ਕੀਤਾ, ਵੇਖ ਮੇਰੇ ਕੱਪੜੇ, ਮੈਂ ਤਾਂ ਪਰਵਾਹ ਹੀ ਨਹੀਂ ਕੀਤੀ ਕਿ ਮੈਂ ਕਿੱਡੇ ਸੋਹਣੇ ਕੱਪੜੇ ਪਾਏ ਆ ਨਾ, ਮੈਂ ਤਾਂ ਦੇਖੇ ਨਹੀਂ ਆਪਣੇ ਆਪ ਵੱਲ, ਛਾਲ ਮਾਰੀ ਅਤੇ ਬੱਚੇ ਨੂੰ ਕੱਢ ਲਿਆਂਦਾ ਬਾਹਰ। ਉਹਨੇ ਗੱਲ ਦੂਜੇ ਅੰਗਰੇਜ਼ ਨੇ ਗੱਲ ਬੜੀ ਕਮਾਲ ਦੀ ਕਹੀ, ਬੜੀ ਕਮਾਲ ਦੀ ਗੱਲ ਕਹੀ ਉਹਨੇ। ਕਹਿੰਦਾ ਕਿੰਨਾ ਕੋਲੋਂ ਧੰਨਵਾਦ ਭਾਲਦਾ, ਕਿੰਨਾ ਕੋਲੋਂ ਧੰਨਵਾਦ ਭਾਲਦਾ। ਤੂੰ ਬਚਾਇਆ ਇਹਨਾਂ ਦੇ ਗੁਰੂ ਨੇ, ਸਾਰਾ ਪਰਿਵਾਰ ਇਹਨਾਂ ਵਾਸਤੇ ਕੁਰਬਾਨ ਕਰ ਦਿੱਤਾ, ਇਹਨਾਂ ਨੇ ਅੱਜ ਤੱਕ ਉਹਦਾ ਧੰਨਵਾਦ ਨਹੀਂ ਕੀਤਾ, ਤੇਰਾ ਕਿੱਥੋਂ ਕਰ ਦੇਣਗੇ? ਜਿਹਨੇ ਸਾਰੇ ਹੀ ਵਾਰ ਦਿੱਤੇ, ਜਿਹੜੇ ਹੈਗੇ ਸਿੱਖ ਕੌਮ ਧਰਮ ਚੜ੍ਹਦੀ ਕਲਾ 'ਚ ਰਹੇ, ਸਿੱਖ ਚੜ੍ਹਦੀ ਕਲਾ 'ਚ ਰਹੇ, ਸਿੱਖੀ ਦੇ ਕੋਈ ਆਂਚ ਨਾ ਆਵੇ, ਸਿੱਖੀ ਦੇ ਰਾਹ ਦੇ ਵਿੱਚ ਕੋਈ ਵਿਘਨ ਨਾ ਪਵੇ, ਹੈ ਨਾ, ਸਾਰਾ ਕੁਝ ਕੁਰਬਾਨ ਕਰ ਦੂੰ ਜੀ, ਅੱਜ ਤੱਕ ਉਹਦਾ ਧੰਨਵਾਦ ਨਹੀਂ ਕਰ ਸਕਦੇ। ਹੁਣ ਇੱਕ ਸਵਾਲ ਬਣਦਾ ਸੰਗਤ ਦਾ, ਸਵਾਲ ਇਵੇਂ ਬਣਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕਿਵੇਂ ਕੀਤਾ ਜਾਵੇ? ਬਣਦਾ ਨਾ ਜੀ, ਇਹ ਫਤਿਹ ਸਿੰਘ ਵਰਗਾ ਤਿਆਰ ਕਰੋ, ਜਿਨ੍ਹਾਂ ਦੇ ਘਰੇ ਬੱਚੇ ਆ ਨਾ, ਫਤਿਹ ਸਿੰਘ ਵਰਗਾ ਤਿਆਰ ਕਰਕੇ ਸਾਹਮਣੇ ਖਿਲਾਰ ਦਿਓ, ਗੁਰੂ ਗ੍ਰੰਥ ਸਾਹਿਬ ਦੇ ਇੱਥੇ ਲਿਆ ਕੇ ਸਾਹਮਣੇ ਖਿਲਾਰ ਦਿਓ, ਇੱਦਾਂ ਧੰਨਵਾਦ ਹੋਣਾ ਆ। ਜਪਜੀ ਸਾਹਿਬ ਦਾ ਪਾਠ ਕਰਕੇ ਧੰਨਵਾਦ ਨਹੀਂ ਹੋਣਾ ਉਹਦਾ? ਨਾ ਜੀ ਨਾ, ਪਾਠ ਤਾਂ ਵਿਚਾਰੇ ਪਤਾ ਨਹੀਂ ਅੰਗਰੇਜ਼ ਕਿੰਨਾ ਕੁ ਕਰੀ ਜਾਂਦੇ, ਹਿੰਦੂ ਧਰਮ ਦੇ ਲੋਕ ਬੜਾ ਕਰਦੇ ਨੇ ਜਿਹੜੇ ਸ਼ਰਧਾ ਰੱਖਦੇ ਨੇ। ਗੁਰੂ ਸਾਹਿਬ ਦਾ ਧੰਨਵਾਦ ਤਾਂ ਹੀ ਹੋਏਗਾ ਜਿੱਦਣ ਫਤਿਹ ਸਿੰਘ ਦਾ ਰੂਪ ਇੱਥੇ ਖੜਾ ਹੋਏਗਾ, ਉੱਦਣ ਹੋਏਗਾ ਧੰਨਵਾਦ, ਹਾਂ ਵੀ ਵਾਕਈ ਗੁਰੂ ਸਾਹਿਬ ਜੀ ਦਾ ਧੰਨਵਾਦ ਹੋ ਰਿਹਾ ਏ, ਕਮਾਲ ਹੈ ਜੀ ਕਮਾਲ ਹੈ, ਸਿੱਖ ਗੁਰੂ ਸਾਹਿਬ ਜੀ ਦਾ ਇੰਨਾ ਸਤਿਕਾਰ ਕਰਦੇ। ਪਰ ਗੱਲ ਬਣਦੀ ਨਹੀਂ, ਅਜੇ ਸਮਾਂ ਬੜਾ ਹੋ ਗਿਆ ਆਪਾਂ ਨੂੰ, ਪਰ ਅਜੇ ਉਹੋ ਜਿਹਾ ਮੌਕਾ ਜਿਹਾ ਅਜੇ ਲੱਗਦਾ ਨਹੀਂ ਕਿ ਸਿੱਖ ਇੰਨੇ ਸਿਆਣੇ ਹੋ ਗਏ ਨੇ ਅਜੇ। ਇਹ ਨਾ ਹੁਣ ਵੇਖੋ, ਇਹ ਉਹ ਗੱਲ ਬਣ ਗਈ ਘੜੀ ਵਾਲੀ, ਆਪਾਂ ਘੜੀ ਬੰਨਦੇ ਹਾਂ ਨਾ ਗੁੱਟ 'ਤੇ, ਘੜੀ ਬੜੀ ਵਧੀਆ ਬੰਨਦੇ, ਕਈ ਹੁੰਦਾ ਮਹਿੰਗੀ ਘੜੀ ਬੰਨਦੇ ਆ, ਵੇਖਣ ਨੂੰ ਬੜੀ ਸੋਹਣੀ ਲੱਗਦੀ ਘੜੀ ਬੱਧੀ, ਜੇ ਉਸ ਘੜੀ ਦੀਆਂ ਸੂਈਆਂ ਅੰਦਰੋਂ ਵਿੱਚੋਂ ਘੜੀ ਦੇ ਵਿੱਚੋਂ ਸੂਈਆਂ ਜੇ ਭਾਗਾਂ ਵਾਲੇ ਉਹ ਨਾ ਕੰਮ ਕਰਦੀਆਂ ਹੋਣ, ਘੜੀ ਦਾ ਕੋਈ ਮਹਾਨਤਾ ਕੋਈ ਰਹੇਗੀ ਘੜੀ ਦੀ ਜੀ ਬੱਧੀ ਹੋਈ ਦੀ? ਕਿੰਨਾ ਕੀ ਹੋਏਗਾ, ਇੱਕ ਸ਼ੋਅ ਜਿਹਾ ਲੱਗੇਗੀ, ਹਾਂ ਭਾਈ ਫਲਾਣੇ ਨੇ ਘੜੀ ਬੱਧੀ ਹੋਈ ਆ ਜੀ। ਜੇ ਮੰਨ ਲਓ ਸੂਈਆਂ ਨਹੀਂ ਵਿੱਚੋਂ ਕੰਮ ਕਰਦੀਆਂ, ਸੂਈਆਂ ਉਹ ਰੁਕੀਆਂ ਹੋਈਆਂ ਨਾ, ਸੈੱਲ ਖਤਮ ਹੈ, ਡੈਡ ਹੈ, ਕੰਮ ਨਹੀਂ ਨਾ ਕਰਦੀ ਹੁਣ, ਜੇ ਕਿਸੇ ਨੇ ਹਾਂ ਵਧੀ ਹੈਗੀ ਵੇਖਣ ਨੂੰ ਵਧੀਆ ਲੱਗਦੀ, ਹਾਂ ਵੀ ਘੜੀ ਵਧੀ, ਹਾਂਜੀ ਭਾਈ ਸਾਹਿਬ ਜੀ ਟਾਈਮ ਕਿੰਨਾ ਹੋਇਆ? ਟਾਈਮ ਨਹੀਂ ਦੱਸਿਆ ਜਾਣਾ, ਘੜੀ ਵਧੀ ਜੀ ਖਰਾਬ ਆ, ਵੇਖ ਸੂਈਆਂ ਖਰਾਬ ਜੀ, ਸੂਈਆਂ ਨਹੀਂ ਚੱਲਦੀਆਂ ਜੀ, ਸੈੱਲ ਡਾਊਨ ਆ। ਸਿੱਖ ਕੀ ਹੈ ਜੀ? ਸਾਰਾ ਘੜੀ ਦੀ ਨਿਆਈ ਹੈ, ਵੇਖਣ ਵਾਲਾ ਪ੍ਰਭਾਵਿਤ ਹੋ ਜਾਂਦਾ ਬਈ ਬੜੀ ਗਿਣਤੀ ਜਾਂਦਾ, ਕਿੰਨੇ ਅੰਮ੍ਰਿਤ ਛਕ ਆਏ ਅੱਜ ਜੀ, 500 ਛਕ ਆਇਆ ਜੀ, ਇੰਨਾ ਵੱਡਾ ਇਕੱਠ ਸਿੱਖਾਂ ਦਾ। ਸਿੱਖ ਬਾਹਰੋਂ ਕੀ ਹੈ ਜੀ? ਵੱਧੀ ਹੋਈ ਘੜੀ ਦੀ ਨਿਆਈ, ਸੁਰਤ ਰੂਪੀ ਸੂਈਆਂ ਖਰਾਬ ਆ, ਤੇ ਕੋਈ ਫਾਇਦਾ? ਬੋਲੋ ਜੀ ਕੋਈ ਫਾਇਦਾ? ਜਦੋਂ ਕਿਸੇ ਨੇ ਵੇਖਿਆ, ਜਦੋਂ ਕਿਸੇ ਨੇ ਟਾਈਮ ਵੇਖਿਆ, ਪੁੱਛਣਾ ਥੋੜ੍ਹਾ ਉਹਦੇ ਜੀਵਨ 'ਚ ਵੀ ਵੇਖਣਾ ਆ, ਜਦੋਂ ਉਹਦੇ ਜੀਵਨ 'ਚ ਟਾਈਮ ਵੇਖਿਆ ਤੇ ਗੁਰੂ ਨਾਨਕ ਸਾਹਿਬ ਦਿਖਣਾ ਹੀ ਨਹੀਂ, ਟਾਈਮ ਦਿਖਣਾ ਹੀ ਨਹੀਂ, ਗੁਰੂ ਗੋਬਿੰਦ ਸਿੰਘ ਦਿਖਣਾ ਹੀ ਨਹੀਂ, ਟਾਈਮ ਘੜੀ 'ਚੋਂ ਦਿਖਦਾ ਹੀ ਨਹੀਂ ਆ, ਕਿਉਂਕਿ ਸੂਈਆਂ ਇਕੱਠੀਆਂ ਹੋਈਆਂ ਪਈਆਂ, ਖਲੋਤੀਆਂ ਇੱਕ ਥਾਂ 'ਤੇ ਖਲੋਤੀਆਂ ਪਈਆਂ, ਵੇਖਣ ਨੂੰ ਘੜੀ ਬੜੀ ਸੋਹਣੀ ਲੱਗਦੀ, ਬਾਹਰੋਂ ਬੰਦਾ ਵੇਦਾ ਕਮਾਲ ਦੀ ਘੜੀ ਵਧੀਆ ਨਾ, ਜਾਂ ਮੰਨ ਲਓ ਸਹੁਰਿਆਂ ਨੇ ਪਾਈ ਹੋਵੇ ਘੜੀ, ਹੈ ਨਾ ਜੀ, ਅਤੇ ਟਾਈਮ ਨਾ ਦੱਸਦੀ ਹੋਵੇ, ਬੰਦਾ ਕਹਿੰਦਾ ਲੈ ਜੇ ਘੜੀ ਪਾਉਣੀ ਚੱਜ ਦੀ ਹੁੰਦੀ, ਅਤੇ ਗੁਰੂ ਸਾਹਿਬ ਕਹਿੰਦੇ ਜੇ ਸਿੱਖ ਬਣਿਆ ਤਾਂ ਚੱਜ ਦਾ ਤਾਂ ਬਣ ਦਿਉ, ਤੇਰੀਆਂ ਤਾਂ ਸੂਈਆਂ ਰੁਕੀਆਂ ਹੋਈਆਂ, ਤੇਰੀਆਂ ਸੂਈਆਂ ਬੰਦ ਆ, ਚੱਜ ਦਾ ਤਾਂ ਬਣ ਦਿਉ, ਜੇ ਬਣ ਨਹੀਂ ਲੱਗਾ ਸੀ ਸਾਹਿਬ ਕਹਿੰਦੇ ਸੱਚ ਕਾਲ ਕੂੜ ਵਰਤਿਆ, ਸੱਚ ਦਾ ਕਾਲ ਪੈ ਗਿਆ, ਕੂੜ ਵਰਤ ਗਿਆ, ਕਲ ਕਾਲ ਖਿਬੇ ਤਾਲ ਬੀਓ ਬੀਜ ਪੱਤ ਲੈ ਗਏ, ਬੀਜ ਉਦਾਹਰਨ ਕਿੱਡੀ ਪਿਆਰੀ ਹੈ ਗੁਰੂ ਨਾਨਕ ਸਾਹਿਬ ਜੀ, ਆਸਾ ਦੀ ਵਾਰ ਦਾ ਸਲੋਕ ਹੈ, ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਤੁਸੀਂ ਪੜ੍ਹਿਆ ਹੋਏਗਾ, ਬੰਦਾ ਕੋਈ ਫਲ ਦਾ ਬੀਜ ਬੀਜਦਾ ਆਪਣੇ ਘਰੇ ਲਿਆ ਕੇ, ਫਲ ਦਾ ਕੋਈ ਵੀ ਬੀਜ, ਤੁਸੀਂ ਦੁਕਾਨ ਤੋਂ ਬੀਜ ਲੈ ਆਓ, ਉਹਨੂੰ ਲਿਆ ਕੇ ਤੁਸੀਂ ਦੁਫਾੜ ਕਰ ਦਿਉ, ਤੋੜ ਦਿਉ, ਵਿੱਚੋਂ ਤੋੜ ਦਿਉ ਬੀਜ ਨੂੰ, ਉਹਨੂੰ ਤੁਸੀਂ ਹੁਣ ਬੀਜ ਦਿਓ, ਉਹ ਪੈਦਾ ਹੋਏਗਾ ਜੀ? ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ ਭਲਾ? ਕਿਉਂਕਿ ਉਹ ਟੁੱਟ ਗਿਆ, ਦੋ ਹੋ ਗਿਆ। ਗੁਰੂ ਸਾਹਿਬ ਕਹਿੰਦੇ ਵੀ ਉਹ ਬੀਜ ਪੱਤ ਲੈ ਗਏ, ਜਿਨ੍ਹਾਂ ਨੇ ਸਬੂਤਾ ਬੀਜਿਆ ਸੀ ਨਾ, ਉਹ ਅੱਜ ਵੇਖੋ ਦੋਵਾਂ ਸਾਲਾਂ ਬਾਅਦ ਕਿੰਨੇ ਕਿੰਨੂ ਲੱਗੇ ਆ ਨਾ, ਸੰਤਰੇ ਲੱਗੇ ਆ, ਜਿਨ੍ਹਾਂ ਨੇ ਸਬੂਤਾ ਬੀਜਿਆ ਸੀ, ਅਤੇ ਜਿਨ੍ਹਾਂ ਨੇ ਟੁੱਟਾ ਬੀਜ ਦਿੱਤਾ, ਉਹ ਰੋਜ਼ ਵੇਹਦੇ ਆ ਨਾ, ਹਫ਼ਤੇ ਕੁ ਬਾਅਦ ਵੇਹਦੇ, ਨਿਕਲਿਆ ਨਹੀਂ ਧਰਤੀ 'ਚੋਂ ਕੁਝ, ਪੌਦਾ ਨਿਕਲਦਾ ਨਹੀਂ ਧਰਨੀ, ਪਤਾ ਨਹੀਂ ਕੀ ਗੱਲ ਹੋ ਗਈ ਆ, ਜਿਨ੍ਹਾਂ ਨੇ ਟੁੱਟਾ ਬੀਜਿਆ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਉਹ ਬੀਜ ਪੱਤ ਲੈ ਗਏ, ਅੱਬ ਕਿਉਂ ਉੱਗਵੇ ਦਾਲ, ਦਾਲ ਥੋੜ੍ਹਾ ਉੱਗਦੀ ਹੈ, ਦੁਫਾੜ ਹੋਏ ਚਨਿਆਂ ਦੀ ਦੁਫਾੜ ਹੋਈ, ਦਾਲ ਥੋੜ੍ਹਾ ਉੱਗਣੀ ਹੈ, ਅਸੀਂ ਪਤਾ ਕੀ ਕਰਦੇ ਹਾਂ, ਅਸੀਂ ਗੁਰੂ ਸਾਹਿਬ ਦੇ ਕੋਲ ਰੋਜ਼ ਆਉਂਦੇ ਵੀ ਹੈ, ਘਰੇ ਵੀ ਬਾਣੀ ਪੜ੍ਹਦੇ ਹਾਂ, ਦਾਲ ਹੀ ਬੀਜੀ ਜਾਂਦੇ, ਟੁੱਟਾ ਹੀ ਮਨ ਬੀਜੀ ਜਾਂਦੇ ਹਾਂ। ਅੱਗੇ ਸੁਣੋ, ਜੇ ਇੱਕ ਹੋਏ ਤਾਂ ਤਾਂ ਉੱਗਵੈ, ਤਾਂ ਜਾ ਕੇ ਉੱਗਣਾ, ਤਾਂ ਇੱਕ ਦੇ ਕੱਕੇ ਨੂੰ ਉਂਕੜਾ, ਜੇ ਇੱਕ ਹੋਏ ਤਾਂ ਉੱਗਵੈ। ਅੱਜ ਸਾਡੀ ਕੌਮ ਦਾ ਹਾਲ ਪਤਾ ਤਰਸਯੋਗ ਕਿਉਂ ਆ, ਇੱਕ ਨਹੀਂ ਹੈਗੇ, ਮਨ ਇੱਕ ਨਹੀਂ ਹੈਗਾ, ਮਨ ਇੱਕ ਨਹੀਂ ਹੈ, ਮਨ ਦੁਫਾੜ ਹੋਇਆ ਪਿਆ, ਦੁਫਾੜ ਵਿਚਾਰਾਂ ਕਰਕੇ ਵੀ ਦੁਫਾੜ ਹੋਇਆ ਪਿਆ, ਸਿਧਾਂਤ ਕਰਕੇ ਵੀ ਦੁਫਾੜ ਹੋਇਆ ਪਿਆ। ਜਦੋਂ ਦੁਫਾੜ ਹੋ ਜੇ ਨਾ ਮਨ, ਫਿਰ ਉੱਗਦਾ ਨਹੀਂ, ਫਿਰ ਤੁਸੀਂ ਸਿੱਖੀ ਭਾਲੋਗੇ ਕਿਸੇ ਇਸ ਬੰਦੇ, ਇਹਦੇ ਅੰਦਰੋਂ ਸੱਤ ਸੰਤੋਖ ਝਲਕੇ, ਇਹਦੇ ਅੰਦਰੋਂ ਦਇਆ ਝਲਕੇ, ਨਹੀਂ ਦੁਫਾੜ ਹੋਏ ਮਨ ਵਿੱਚੋਂ ਸਿੱਖੀ ਨਹੀਂ ਝਲਕਣੀ, ਗਿਆਨ ਨਹੀਂ ਝਲਕਣਾ। ਗੁਰੂ ਸਾਹਿਬ ਕਹਿੰਦੇ ਜੇ ਇੱਕ ਹੋਏ ਤਾਂ ਉੱਗਵੇ, ਰੁੱਤੀ ਹੂੰ ਰੁੱਤ ਹੋਏ, ਕਹਿੰਦੇ ਰੁੱਤ ਇਹੋ ਜਿਹੀ ਹੋਵੇ, ਇਹੋ ਜਿਹੀ ਰੁੱਤ ਬਣਾ ਆਪਣੇ ਜੀਵਨ ਦੇ ਵਿੱਚ, ਇਹੋ ਜਿਹਾ ਆਪਣੇ ਅੰਦਰ ਨੂੰ ਬਣਾ, ਇੰਨਾ ਸੋਹਣਾ ਬਣਾ, ਸਾਫ ਕਰ ਇਹਨੂੰ। ਜਿੱਦਣ ਗੁਰੂ ਦਾ ਸ਼ਬਦ ਅੰਦਰ ਬੀਜੇਗਾ ਨਾ, ਉੱਗੇਗਾ ਉੱਗੇਗਾ। ਭਾਈ ਤਾਰੂ ਸਿੰਘ ਉੱਗਿਆ ਕਿ ਨਹੀਂ ਜੀ, ਵੱਢਿਆ ਗਿਆ ਜੀ, ਨਹੀਂ, ਅੱਜ ਵੀ ਜੀਂਦਾ ਹੈ ਭਾਈ ਤਾਰੂ ਸਿੰਘ, ਅੱਜ ਵੀ। ਦੇਖੋ ਇਹੋ ਜਿਹਾ ਮਨ, ਇਹੋ ਜਿਹਾ ਮਨ ਹੋਣਾ ਚਾਹੀਦਾ, ਇਹੋ ਜਿਹਾ ਬੀਜ ਬੀਜਣਾ ਚਾਹੀਦਾ, ਇਹੋ ਜਿਹਾ ਸਿਧਾਂਤ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਨੇ ਇਹੋ ਜਿਹੀ ਵਿਚਾਰ ਸਾਨੂੰ ਦਿੱਤੀ ਹੈ ਕਿ ਤੈਨੂੰ ਦੁਨੀਆਂ ਤੋਂ ਕੋਈ ਮਿਟਾ ਨਾ ਸਕੇ, ਇਹੋ ਜਿਹਾ ਕੰਮ ਕਰਕੇ ਜਾ, ਇਹੋ ਜਿਹਾ ਬੀਜ ਬੀਜ, ਇਹੋ ਜਿਹਾ ਸਿਧਾਂਤ ਪੈਦਾ ਕਰ, ਇਹੋ ਜਿਹੀ ਵਿਚਾਰ ਪੈਦਾ ਕਰ ਕਿ ਦੁਨੀਆਂ ਦੀ ਕੋਈ ਤਾਕਤ ਤੈਨੂੰ ਕਦੇ ਫੇਲ ਨਾ ਕਰ ਸਕੇ। ਨਾਨਕ ਪਾਹੇ ਬਾਹਰਾਂ ਕੋਰੇ ਰੰਗ ਨਾ ਸੋਏ। ਹੁਣ ਜਦੋਂ ਰੰਗ ਕਰਦੇ ਨਾ ਕੱਪੜੇ ਨੂੰ, ਉਹਨੂੰ ਪਾ ਲਾਉਂਦੇ ਨੇ, ਪਾ ਉਹਦੇ ਉੱਤੇ ਰੰਗ ਚੜ੍ਹਦਾ। ਉਹ ਕਈ ਵਾਰੀ ਵੇਖੋ ਪੁਰਾਣੇ ਸਮੇਂ 'ਚ ਨਾ ਕਈਆਂ ਨੇ ਤਾਂ ਉਹਨੂੰ ਫੁਰਲਾ ਕੱਢ ਕੇ ਪੱਗ ਬੰਨ੍ਹਦੇ ਹੁੰਦੇ ਸੀ ਨਾ, ਉਹ ਪਾ ਹੀ ਇੰਨੀ ਲੱਗ ਜਾਂਦੀ ਸੀ, ਉਹ ਸਿੱਧਾ ਹੀ ਰਹਿੰਦਾ ਹੁੰਦਾ ਸੀ ਨਾ, ਜੰਬਲੇ ਜਿੱਦਾਂ ਲੋਕ ਬੰਨ੍ਹਦੇ ਹੁੰਦੇ ਸੀ ਪਹਿਲਾਂ, ਉਹ ਫਰਲਾ ਜਿਹਾ ਇਹੋ ਜਿਹੇ ਤਾਂ ਸਿੱਧਾ ਹੀ ਖੜਾ ਰਹਿੰਦਾ ਹੁੰਦਾ ਸੀ, ਤੁਰੇ ਫਿਰਦੇ ਹੁੰਦੇ ਸੀ, ਉਹ ਡਿੱਗਦਾ ਨਹੀਂ ਸੀ ਹੁੰਦਾ ਜਦੋਂ ਪਾ ਲੱਗ ਜਾਂਦੀ ਸੀ। ਵੇਖੋ ਭਾਗਾਂ ਵਾਲੇ ਕੱਪੜੇ ਨੂੰ ਪਾ ਲੱਗ ਜੇ ਉਹ ਆਕੜ ਜਾਂਦਾ, ਜਿਹੜੇ ਮਨ ਨੂੰ ਮਾਇਆ ਦੀ ਪਾ ਲੱਗੀ ਹੋਈ ਉਹਦਾ ਕੀ ਹਾਲ ਆ। ਅੱਜ ਜਿਹੜਾ ਬੰਦਾ ਪਛਾਹ ਮਾਰਦਾ ਨਾ ਖਿੱਚ ਖਿੱਚ ਕੇ ਮੇਰੇ ਲਾਗੋਂ ਭਰਾ ਜਾ, ਇਹ ਮਾਇਆ ਦੀ ਪਾ ਲੱਗੀ ਹੋਈ ਮਨ ਨੂੰ, ਆਕੜਿਆ ਪਿਆ ਮਨ, ਆਕੜਿਆ, ਲਾਗੇ ਨਹੀਂ ਬੈਠਣ ਦਿੰਦਾ ਕਿਸੇ ਨੂੰ, ਲਾਗੇ ਨਹੀਂ ਬੈਠਣ ਦਿੰਦਾ ਕਿਸੇ ਨੂੰ, ਸਾਹਮਣੇ ਖੜ ਨਹੀਂ ਦਿੰਦਾ ਬੰਦੇ ਨੂੰ, ਗੱਡੀ ਦਾ ਹੰਕਾਰ ਹੀ ਮਾਰ ਜਾਂਦਾ ਕਈ ਵਾਰੀ, ਕਿਸੇ ਦੇ ਵੱਲ ਵੇਖਦਾ ਨਹੀਂ ਬੰਦਾ, ਉਹਦਾ ਕਿਸੇ ਵੱਲ ਨਹੀਂ ਵੇਖੋ। ਕੱਪੜੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਕੱਪੜੇ ਨੂੰ ਪਾ ਲੱਗ ਜੇ ਉਹਦਾ ਹਾਲ ਵੇਖੋ ਨਾ, ਆਕੜ ਜਾਂਦਾ ਆਕੜ ਜਾਂਦਾ। ਜਿਹੜੇ ਜਿਹੜੇ ਮਨ ਨੂੰ ਪਾ ਲੱਗੀ ਉਹਦਾ ਹਾਲ ਵੇਖੋ ਕੀ ਬਣਿਆ ਨਾ, ਉਹ ਨਹੀਂ ਮੰਨਦਾ, ਪੱਥਰ ਦੇ ਲਓ ਉਹ ਕਿੱਥੇ ਮੰਨਦਾ, ਉਹ ਤਾਂ ਫਿਰ ਗੁਰੂ ਦੇ ਸਾਹਮਣੇ ਵੀ ਆਕੜ ਕੇ ਖਲੋਂਦਾ, ਗੁਰੂ ਦੇ ਸਾਹਮਣੇ ਵੀ ਆਕੜ ਕੇ ਖਲੋਂਦਾ। ਹੁਣ ਕਿਵੇਂ ਗੁਰੂ ਦੇ ਸਾਹਮਣੇ ਆਕੜ ਕੇ ਕਿਵੇਂ ਖਲੋਈਦਾ ਜੀ, ਗੱਲ ਨਾ ਮੰਨਣੀ, ਇਹ ਕੀ ਹੈ ਗੁਰੂ ਦੇ ਸਾਹਮਣੇ ਆਕੜ ਕੇ ਖਲੋਣਾ, ਆਇਆ ਆਕੜ ਕੇ ਖਲੋਣਾ ਗੁਰੂ ਦੇ ਸਾਹਮਣੇ, ਹੈ ਨਾ। ਆਕੜ ਕੇ ਖਲੋਣਾ ਕੀ ਹੈ ਜੀ, ਗੱਲ ਨੂੰ ਨਾ ਮੰਨਣਾ। ਬੜਾ ਬੰਦਾ ਢੀਠ ਹੈ ਜੀ, ਹੈ ਨਾ, ਬੱਚਾ ਵੇਖੋ ਘਰੇ ਜੀ, ਆਪਣੇ ਘਰਿਆਂ 'ਚ ਬੱਚਾ ਨਾ, ਉਹ ਬਾਪੂ ਕਹਿ ਰਿਹਾ ਨੂੰ ਉਹ ਨਹੀਂ ਮੰਨਦਾ, ਮੈਂ ਨਹੀਂ ਮੰਨਣਾ, ਕਹਿੰਦਾ ਮੈਂ ਨਹੀਂ ਮੰਨਣਾ ਤੇਰੀ ਗੱਲ, ਕਹਿੰਦੇ ਬੜਾ ਢੀਠ ਹੈ ਜੀ, ਕਿਉਂ ਪਤਾ ਬੜਾ। ਹੁਣ ਰਿਸ਼ਤੇਦਾਰਾਂ ਦੇ ਸਾਹਮਣੇ ਜੇ ਇੱਦਾਂ ਹੋਵੇ, ਤੇ ਜੇ ਰਿਸ਼ਤੇਦਾਰਾਂ ਦੇ ਸਾਹਮਣੇ ਇੱਦਾਂ ਹੋਵੇ ਤਾਂ ਉਹ ਕਹਿੰਦੇ ਜੀ ਇਹ ਇੱਦਾਂ ਹੀ ਹੈ ਜੀ, ਢੀਠ ਹੈ ਜੀ, ਇਹ ਬੜਾ ਢੀਠ ਹੈ ਜੀ। ਜਿਹੜਾ ਕਿਵੇਂ ਕਰਿਓ, ਗੁਰੂ ਦੀ ਗੱਲ ਨਹੀਂ ਮੰਨਦਾ ਢੀਠ ਉਹ ਵੀ ਬੜਾ ਜੇ, ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ। ਗੁਰੂ ਦਾ ਸਤਿਕਾਰ ਹੀ ਇਹ ਆ ਜੀ ਭਾਗਾਂ ਵਾਲੇ, ਗੁਰੂ ਦਾ ਸਤਿਕਾਰ ਹੀ ਇਹ ਕਿ ਗੁਰੂ ਦਾ ਬਚਨ ਮੰਨ ਲੈਣਾ, ਇਹ ਆ ਸਤਿਕਾਰ ਗੁਰੂ ਸਾਹਿਬ ਜੀ ਦਾ। ਹੁਣ ਬਾਪੂ ਵਾਸਤੇ ਨਾ, ਬਾਪੂ ਵਾਸਤੇ ਸੂਟ ਤੁਸੀਂ ਹਰ ਮਹੀਨੇ ਬਣਾ ਲਿਆ ਕਰੋ ਨਾ, ਹਰ ਮਹੀਨੇ ਸੂਟ ਬਣਾ ਲਿਆ ਕਰੋ, ਸੋਹਣਾ ਸੂਟ ਉਹਨੂੰ ਪਾਇਆ ਕਰੋ ਨਾ, ਅਤੇ ਬਾਪੂ ਦੀ ਗੱਲ ਕੋਈ ਨਾ ਮੰਨੋ, ਸਤਿਕਾਰ ਹੋ ਜਾਏਗਾ ਜੀ ਇੱਦਾਂ ਬਾਪੂ ਦਾ, ਜਿਹਨੂੰ ਪਾਣੀ ਮੰਗੇ ਪਾਣੀ ਨਾ ਦੇਈਏ ਆਪਾਂ ਉਹਨੂੰ, ਹੈ ਨਾ। ਰਿਸ਼ਤੇਦਾਰ ਆਇਆ ਸਾਹਮਣੇ ਨੂੰ ਪੁੱਠਾ ਬੋਲੀਏ, ਜਦੋਂ ਰਿਸ਼ਤੇਦਾਰ ਦੋ ਚਾਰ ਪੜ੍ਹੇ ਲਿਖੇ ਘਰ ਆ ਜਾਂਦੇ, ਫਿਰ ਬਾਪੂ ਦੇਖਣੋ ਹੀ ਹਟ ਜਾਂਦਾ, ਉਹ ਕਹਿੰਦੇ ਬਾਪੂ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਲੈ ਜਾਓ, ਬਾਪੂ ਅੱਜ ਦਾ ਦਿਨ ਤੈਨੂੰ ਪਰਲੇ ਕਮਰੇ 'ਚ ਨਾ ਛੱਡ ਆਈਏ, ਕਿਉਂਕਿ ਰਿਸ਼ਤੇਦਾਰ ਆਉਣੇ, ਹੋ ਸਕਦਾ ਤੈਨੂੰ ਖੰਘ ਆ ਜਾਏ ਨਾ। ਉਹੀ ਬਾਪੂ ਵਿਚਾਰਾ ਪਤਾ ਨਹੀਂ ਕਿਵੇਂ ਇੱਥੇ ਆਣ ਕੇ ਪੱਕਾ ਹੋਇਆ ਹੋਣਾ। ਆਪਾਂ ਇੱਥੋਂ ਦੀ ਉਦਾਹਰਨ ਲੈ ਲੈਂਦੇ ਹਾਂ, ਸਾਰੀਆਂ ਕੰਟਰੀਆਂ, ਇੰਡੀਆ ਵੀ ਬੜੀ ਮਿਹਨਤ ਕਰਦੇ ਆ, ਇਹਨਾਂ ਦਿਨਾਂ 'ਚ ਝੋਨੇ ਦੇ ਬੂਝਿਆਂ ਦੇ ਜੋ ਰੇਹ ਪਾਉਣੀ ਪੈਂਦੀ ਨਾ, ਪਤਾ ਨਹੀਂ ਲੱਤਾਂ ਨੂੰ ਕਿੱਦਾਂ ਵੜਦੇ, ਤਿੱਖੇ ਬਲੇਟ ਵਰਗੇ ਹੁੰਦੇ ਉਹ, ਤੁਸੀਂ ਉੱਥੋਂ ਆਏ ਸਾਰੇ, ਬਾਪੂ ਪਤਾ ਨਹੀਂ ਕਿਵੇਂ ਆਇਆ ਵਿਚਾਰਾ, ਮਿਹਨਤ ਕਰਕੇ ਪੱਕਾ ਹੋਇਆ, ਪ੍ਰਸ਼ਾਦੇ ਪਕਾ ਪਕਾ ਕੇ ਖਾਧੇ ਹੈ ਨਾ, ਕੰਮ 'ਤੇ ਗਿਆ ਉੱਠ ਕੇ। ਅੱਜ ਬਾਪੂ ਦੀ ਖੰਘ ਬੜੀ ਬੁਰੀ ਲੱਗਦੀ ਧੀਆਂ ਪੁੱਤਾਂ ਨੂੰ, ਨਾ ਉਹ ਕਹਿੰਦੀ ਆਪਣੇ ਘਰੇ ਗੈਸਟ ਆ ਰਹੇ ਜੀ ਹੁਣ ਕੀ ਕਰੀਏ, ਹੁਣ ਬਾਪੂ ਦਾ ਸੋਚੀਏ, ਸਭ ਤੋਂ ਪਹਿਲਾਂ ਸੌਦਾ ਹੈਗਾ ਕਿ ਨਹੀਂ ਹੈਗਾ ਉਹਦੇ ਬਾਰੇ ਕੋਈ ਫਿਕਰ ਨਹੀਂ, ਘਰੇ ਕੋਈ ਖਾਣ ਪੀਣ ਵਾਸਤੇ ਸਮਾਨ ਹੈਗਾ ਕਿ ਨਹੀਂ ਹੈਗਾ ਜੀ ਉਹਦੇ ਬਾਰੇ ਨਹੀਂ ਸੋਚਣਾ। ਬਾਪੂ ਜੀ ਦਾ ਸੋਚੀ ਨਾ, ਉਹਨੂੰ ਖੰਘ ਬੜੀ ਆ ਰਹੀ ਹੈ, ਡਿਸਟਰਬ ਹੋਣਗੇ ਫਿਰ ਉਹ ਨਾ। ਮੈਂ ਉਹਨਾਂ ਦੇ ਘਰੇ ਗਈ ਸੀ, ਉਹਨਾਂ ਨੇ ਆਪਣੀ ਬੀਬੀ ਪਿੱਛੇ ਕਮਰੇ 'ਚ ਪਾਈ ਹੋਈ ਸੀ, ਮੈਨੂੰ ਦੱਸਿਆ ਸੀ ਮੇਰੀ ਸਹੇਲੀ ਨੇ, ਉਹ ਕਹਿੰਦੀ ਅਸੀਂ ਮੈਂ ਪੁੱਛਿਆ ਮੈਨੂੰ ਪਤਾ ਸੀ ਬੇਬੇ ਤਾਂ ਹੈਗੀ ਇਹਨਾਂ ਦੇ ਘਰੇ, ਮੈਂ ਕਿਹਾ ਬੇਬੇ ਨਹੀਂ ਦਿਖਦੀ, ਮੈਨੂੰ ਪਤਾ ਸੀ ਤੁਸੀਂ ਆਉਣਾ ਤੇ ਬੇਬੇ ਖੰਘਦੀ ਬੜਾ ਏ ਤੇ ਬੋਲੀ ਜਾਂਦੀ ਹੈ, ਇਹਨੇ ਤੈਨੂੰ ਕਹੀ ਜਾਣਾ ਪੁੱਤ ਹੋਰ ਸੁਣਾ ਹੋਰ ਸੁਣਾ, ਫਿਰ ਗੱਲ ਜੀ ਨਹੀਂ ਨਾ ਆਪਣੀ, ਉਹ ਪਿਛਲੇ ਕਮਰੇ 'ਚ ਆ। ਮੈਨੂੰ ਪਤਾ ਆਪਾਂ ਵੀ ਇੰਝ ਹੀ ਕਰੀਏ, ਤੇ ਸਵੇਰੇ ਉੱਠ ਕੇ ਪਤਾ ਕੀ ਕਰਨਾ, ਅੱਜ ਐਤਵਾਰ ਆ ਜੀ ਫਟਾਫਟ ਤਿਆਰ ਹੋ ਜਾਓ ਗੁਰਦੁਆਰੇ ਜਾਣਾ। ਆ ਇਹਨੂੰ ਕਹਿੰਦੇ ਗੁਰੂ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਆਕੜਨਾ। ਆਪਾਂ ਕਹਿੰਦੇ ਫਲਾਣੇ ਬੰਦੇ 'ਚ ਬੜੀ ਆਕੜ ਆ, ਆਕੜ ਦਾ ਮਤਲਬ ਇਹ ਹੁੰਦੀ ਹੈ ਕਿ ਇਹ ਬੜਾ ਆਪਣੀ ਆਕੜ 'ਚ ਰਹਿੰਦਾ, ਇਹ ਨਹੀਂ ਮੰਨਦਾ ਕਿਸੇ ਦੀ ਵੀ। ਆਇਆ ਸਿੱਖਾਂ ਦੀ ਆਕੜ ਗੁਰੂ ਦੇ ਸਾਹਮਣੇ, ਗੁਰੂ ਦੇ ਬਚਨ ਨੂੰ ਨਹੀਂ ਮੰਨਣਾ, ਇਹ ਆ ਸਿੱਖਾਂ ਦੀ ਆਕੜ। ਭਾਗਾਂ ਵਾਲਿਓ ਆਪਣੀ ਆਕੜ ਨੂੰ ਖਤਮ ਕਰੀਏ। ਸਾਡਾ ਪਿਤਾ ਹੈ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਅਸੀਂ ਤੇਰੇ ਬੱਚੇ ਹਾਂ। ਹੁਣ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਸਕਦੇ ਜੀ ਕਿ ਬੁੱਢਾ ਜਾਂ ਬਜ਼ੁਰਗ ਆ, ਬਾਣੀ ਨੇ ਕਿਹਾ ਪਿਤਾ ਆ, ਕਹਿ ਸਕਦੇ ਜੀ? ਘਰ ਵਾਲੇ ਨੂੰ ਬਜ਼ੁਰਗ ਨੂੰ ਕਿੱਦਾਂ ਕਹਿ ਦਿੱਤਾ? ਉੱਥੋਂ ਕੰਮ ਸ਼ੁਰੂ ਹੋਣਾ, ਜਿਹਨੇ ਆਪਣੇ ਦੁਨਿਆਵੀ ਪਿਓ ਦੀ ਸੇਵਾ ਕਰ ਲਈ ਨਾ ਉਹਦੇ ਹੁਕਮ 'ਚ ਆ ਗਿਆ, ਉਹ ਤੋਂ ਬਾਅਦ ਇਸ ਪਿਓ ਤੱਕ ਪਹੁੰਚੇਗਾ। ਤੁਸੀਂ ਸਿੱਧੇ ਨਹੀਂ ਪਹੁੰਚ ਸਕਦੇ, ਕਦੇ ਵੀ ਨਹੀਂ ਪਹੁੰਚ ਸਕਦੇ, ਮੈਂ ਦਾਅਵੇ ਨਾਲ ਕਹਿੰਦਾ। ਤੁਸੀਂ ਸਿੱਧੇ ਆਖੋਗੇ ਉਹ ਪਿਓ ਛੱਡ ਕੇ ਇਸ ਪਿਓ ਦੇ ਕੋਲ ਆ ਜਾਈਏ, ਆਇਆ ਹੀ ਨਹੀਂ ਜਾ ਸਕਦਾ, ਕਦੇ ਨਹੀਂ ਆਇਆ ਜਾ ਸਕਦਾ। ਤਾਂ ਫੈਸਲਾ ਕਰ ਲਈ, ਸੰਗਤ ਜੀ ਆਇਆ ਜਾ ਸਕਦਾ ਜੀ? ਪਰ ਆਪਾਂ ਆ ਜਾਂਦੇ ਹਾਂ ਨਾ, ਨਹੀਂ ਆਉਣਾ ਚਾਹੀਦਾ। ਗੁਰੂ ਕਿਰਪਾ ਕਰੇ ਸਾਡੇ ਜੀਵਨ ਵਿੱਚ ਗੁਰੂ ਦੀਆਂ ਬਾਣੀ ਦੀਆਂ ਵਿਚਾਰਾਂ, ਗੁਰਬਾਣੀ ਦਾ ਸਿਧਾਂਤ ਵਸ ਜਾਏ, ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ ਹੋ ਜਾਈਏ। ਜੇ ਮਾੜੇ ਹਾਂ ਨਾ ਤੇ ਮਾੜੇ ਹੀ ਹੋ ਜਾਈਏ, ਜੇ ਬਾਹਰੋਂ ਮਾੜੇ ਤਾਂ ਅੰਦਰੋਂ ਵੀ ਮਾੜੇ ਹੋ ਜਾਈਏ। ਦੁਬਿਧਾ ਵਿੱਚ ਨਾ ਆਪਣੇ ਆਪ ਨੂੰ ਰੱਖੀਏ, ਨਾ ਕਿਸੇ ਨੂੰ ਰੱਖੀਏ। ਜੇ ਚੰਗੇ ਹਾਂ ਅੰਦਰੋਂ ਵੀ ਚੰਗੇ ਹੋ ਜਾਈਏ, ਬਾਹਰੋਂ ਵੀ ਚੰਗੇ ਹੋ ਜਾਈਏ। ਨਹੀਂ ਤਾਂ ਗੁਰਬਾਣੀ ਦੇ ਫੈਸਲੇ ਬੜੇ ਤਿੱਖੇ, ਸਾਹਿਬ ਕਹਿੰਦੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ, ਕੱਚੇ ਆ ਉਹ ਲੋਕ ਜਿਹੜੇ ਅੰਦਰੋਂ ਬਾਹਰੋਂ ਇੱਕ ਨਹੀਂ ਹੈਗੇ, ਕੱਚੇ। ਮੇਰੇ ਵਰਗਾ ਬੰਦਾ ਵੀ ਆਪਣੇ ਅੰਦਰ ਵੇਖੇ, ਕਿਤੇ ਕੱਚਾ ਤਾਂ ਨਹੀਂ ਤੁਰਿਆ ਫਿਰਦਾ, ਇਹ ਵੇਖਣ ਦੀ ਲੋੜ ਹੈ ਅੱਜ। ਸਤਿਗੁਰੂ ਜੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਫੁੱਲਾਂ ਚੁੱਕਾਂ ਹੋ ਜਾਂਦੀਆਂ ਹਨ, ਸਤਿਗੁਰੂ ਜੀ ਬਖਸ਼ਣਯੋਗ ਹੈ। ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।